ਮਹੱਲਾ ਪੰਜਵਾ ਹਰਨਾਖੀ ਕੂ ਸੱਜ ਵੈਣ ਸੁਣਾਈ।
ਇੱਥੇ ਉੱਤਮ ਜਗਿਆਸੂ ਜਿਹੜੇ ਹਨ ਤੱਤ ਵੇਤੇ ਮਹਾਤਮਾ, ਉਹਨਾਂ ਦਾ ਹੀ ਮਨੋ ਅਧਿਕਾਰੀ ਨੂੰ ਉੱਤਮ ਅਧਿਕਾਰੀ ਉਪਦੇਸ਼ ਦਿੰਦੇ ਹਨ। ਇਸੇ ਪ੍ਰਕਾਰ ਜਿਵੇਂ ਮੱਧਮ ਸਖੀ ਦੇ ਨਾਂ ਹੀ ਜਿਹੜੀ ਉੱਤਮ ਸਖੀ ਹੈ ਉਹ ਸਿੱਖਿਆ ਦੇਵੇ ਸਖੀ ਸਖੀ ਦੇ ਸੰਵਾਦ ਦੁਆਰਾ, ਇਹ ਬਚਨ ਇਸੇ ਪ੍ਰਕਾਰ ਜਗਿਆਸੂ ਨੂੰ ਤੱਤ ਵੇਤੇ ਉਪਦੇਸ਼ ਦਿੰਦੇ ਹਨ। ਇਹ ਸੰਵਾਦ ਰੂਪ ਹੈ, ਅਥਵਾ ਖੜਕਾ ਨਾ ਕਰ ਖਿੱਚੇ ਹੋਏ ਆਵਾਜ਼ ਵਿੱਚ ਭਰੀ ਜਾਊਗੀ। ਹਾਂਜੀ,
ਹਰਨਾਖੀ ਕੂ ਸੱਚ ਵੈਣ ਸੁਣਾਈ।
ਮਹਾਰਾਜ ਸਾਹਿਬ ਕਹਿੰਦੇ ਹੇ ਹਰਨਾ ਸਿੱਖੀ ਅੱਖਾਂ ਵਾਲੀਏ, ਤੈਨੂੰ ਇਹ ਸੱਚੇ ਬਚਨ ਸੁਣਾਉਂਦੇ ਹਾਂ। ਹਰਨ ਕਿਹੜੇ? ਹਰਨਾਂ ਦੀ ਨਹੀਂ, ਅੱਖਾਂ ਕਿਹੜੀਆਂ? ਸੁਰਤੀ ਸਿਮਰਤੀ ਰੂਪ, ਸੁਰਤੀ ਸਿਮਰਤੀ ਦੇ ਗਿਆਨ ਰੂਪੀ ਨੇਤਰਾਂ ਵਾਲੀ ਜਗਿਆਸੂ ਰੂਪ ਸਖੀਏ, ਅਸੀਂ ਤੈਨੂੰ ਸੱਚੇ ਬਚਨ ਸੁਣਾਉਂਦੇ। ਕੂ ਨੂੰ ਦਾ ਵਾਚਕ
ਜੋ ਤੋ ਕਰੇ ਉਧਾਰਨ।
ਇਹ ਐਸੇ ਬਚਨ ਹਨ ਜੋ ਤੋ ਕਰੇ ਉਧਾਰਨ, ਜਿਹੜੇ ਤੇਰੇ ਉਧਾਰ ਕਰਨ ਵਾਲੇ ਹਨ, ਤੈਨੂੰ ਮੁਕਤ ਕਰਨ ਵਾਲੇ ਹਨ।
ਸੁੰਦਰ ਸੁੰਦਰ ਬਚਨ ਤੁਮ ਸੁਣੋ ਛਬੀਲੀ।
ਹੇ ਛਬੀਲੀ ਸੋਭਾ ਵਾਲੀਏ, ਹੇ ਸੋਭਾ ਵਾਲੀ ਸੁਭਗੁਣਾ ਰੂਪੀ ਸੋਭਾ ਵਾਲੀਏ ਛਬੀਲੀਏ, ਸੋਹਣੇ ਬਚਨ ਸਾਡੇ ਪਾਸੋਂ ਸੁਣਨਾ ਕਰ।
ਫਿਰ ਤੈਂਡਾ ਮਨ ਸਾਧਾਰਨ।
ਜਿਹੜਾ ਤੇਰਾ ਪਤੀ ਹੈ ਹੇ ਸਖੀ, ਉਹ ਤੇਰੇ ਮਨ ਨੂੰ ਸੁਧਾਰ ਕਰਨ ਵਾਲਾ, ਲਾਇਕ ਬਣਾਉਣ ਵਾਲਾ ਹੈ, ਸਹਿਤ ਆਸਰੇ ਦੇ ਗੁਣਾਂ ਦੇ ਕਰਨ ਵਾਲਾ ਹੈ।
ਦੁਰਜਨ ਸੇਤੀ ਨੇਹੋ ਰਚਾਇਓ।
ਮੈਂ ਤੈਨੂੰ ਪੁੱਛਦੀ ਹਾਂ, ਦੁਰਜਨ ਜੋ ਕਾਮ ਕਰੋ, ਲੋਭ ਮੋਹ ਹੰਕਾਰ ਹਨ, ਦੁਰਜਨ ਦੂਜਾ ਭਾਓ, ਵਿਛੋੜਾ ਹੋਮੈ ਰੋਗ ਹੈ, ਦੁਰਜਨ ਦੂਜਾ ਭਾਓ, ਉਹਨਾਂ ਦੇ ਨਾਲ ਤੈਂ ਪ੍ਰੇਮ ਰਚਾਇਆ ਹੈ। ਕਾਮ ਕਰੋ ਲੋਭ ਮੋਹ ਹੰਕਾਰ ਵਾਲੇ ਕੁਸੰਗੀਆਂ ਪੁਰਖਾਂ ਨਾਲ।
ਦੱਸ ਵਿਖਾ ਮੈਂ ਕਾਰਨ।
ਦੱਸ ਮੇਰੇ ਤਾਂ ਮੈਂ ਵੇਖਾਂ ਇਹ ਕੀ ਕਾਰਨ ਹੈ, ਤੂੰ ਕਿਉਂ ਬੁਰੇ ਪਾਸੇ ਲੱਗ ਗਈ, ਉਲਟ ਕੇ ਚੰਗੇ ਪਾਸੇ ਨੂੰ ਛੱਡ ਦਿੱਤਾ ਹੈ।
ਊਣੀ ਨਾਹੀ ਝੂਣੀ ਨਾਹੀ।
ਇਹ ਸਖੀ ਵੇਖ, ਤੂੰ ਕਿਸੇ ਪਦਾਰਥ ਕਰਕੇ ਵੀ ਤੈਨੂੰ ਊਣੀ ਨੀ ਵਾਹਿਗੁਰੂ ਨੇ ਰੱਖਿਆ, ਸਾਰੇ ਪਦਾਰਥ ਵੀ ਤੈਨੂੰ ਦਿੱਤੇ ਹਨ, ਅਤੇ ਝੂਣੀ ਕਿਸੇ ਸੰਬੰਧੀ ਕਰਕੇ ਵੀ ਤੈਨੂੰ ਝੋਰਾ ਨਹੀਂ ਹੈ, ਸੰਬੰਧੀ ਵੀ ਤੈਨੂੰ ਸਾਰੇ ਮਾਰਨ ਬਖਸ਼ੇ ਹੈ।
ਨਾਹੀ ਕਿਸੇ ਵੀ ਹੂੰ,
ਅਤੇ ਕਿਸੇ ਅੰਗ ਤੋਂ ਬਗੈਰ ਤੂੰ ਕਾਣੀ ਨੀ, ਲੁੰਜੀ ਨੀ, ਡੁੱਡੀ ਨੀ, ਅਤੇ ਸਾਰਿਆਂ ਅੰਗਾਂ ਦੇ ਸਹਿਤ ਵੀ ਹੈ, ਤੂੰ ਗੁਣਗੁਣੀ ਨਹੀਂ ਹੈ, ਅੰਨੀ ਨਹੀਂ ਹੈ, ਕਿਸੇ ਅੰਗਾਂ ਤੋਂ ਵੀ ਬਿਹੂਣੀ ਰਹਿਤ ਨਹੀਂ ਹੈ ਤੂੰ।
ਫਿਰ ਸ਼ੈਲ ਛਬੀਲਾ ਛੱਡ ਗਵਾ।
ਇਸੇ ਪ੍ਰਕਾਰ ਫਿਰ ਪੜ
ਹਰਨਾਖੀ
ਊਣੀ
ਨਾਹੀ ਝੂਣੀ ਨਾਹੀ।
ਊਣੀ ਸੁਭ ਗੁਣਾ ਤੋਂ ਨਹੀਂ ਹੈ ਤੂੰ, ਤੇ ਝੂਣੀ ਝੂਰਨੇ ਵਾਲੀ ਨਹੀਂ ਹੈ, ਤੈਨੂੰ ਦੇਵੀ ਗੁਣ ਸਾਰੇ ਬਖਸ਼ੇ ਹੈ।
ਨਾਹੀ ਕਿਸੇ ਵਿਹੂਣੀ,
ਅਤੇ ਤੂੰ ਕਿਸੇ ਵਿਹੂਣੀ ਕਿਸੇ ਗਿਆਨ ਸ਼ਾਸਤਰ ਗਿਆਨ ਤੋਂ ਵੀ ਰਹਿਤ ਨਹੀਂ ਹੈ।
ਫਿਰ ਸ਼ੈਲ ਛਬੀਲਾ ਛੱਡ ਗਵਾਏ।
ਤੂੰ ਪਤੀ ਜੋ ਸ਼ੈਲ ਜਵਾਨ ਨਵਾਈ ਨੌਜਵਾਨ ਨਿਤ ਨਵਾਂ ਰਹਿਣ ਵਾਲਾ ਪਰਮੇਸ਼ਵਰ ਹੈ, ਚੜ੍ਹਦੀਆਂ ਕਲਾ ਵਿੱਚ ਛਬੀਲਾ ਸੋਭਾ ਦਾ ਘਰ, ਉਸ ਨੂੰ ਤੂੰ ਮਨ ਕਰਕੇ ਵੀ ਛੱਡਤਾ ਹੈ, ਬਾਣੀ ਕਰਕੇ ਵੀ ਉਹਦੇ ਗੁਣਾਂ ਨੂੰ ਗਵਾਤਾ ਭੁਲਾ ਦਿੱਤਾ ਹੈ।
ਦੁਰਮਤ ਕਰਮ ਵੀ ਹੂੰ,
ਇਹ ਖੋਟੀ ਮਤ ਵਾਲੀਏ, ਤੂੰ ਨਿਸਕਾਮ ਕਰਮਾਂ ਤੋਂ ਰਹਿਤ ਹੈ, ਇਉਂ ਭਾਗਾਂ ਤੋਂ ਹੀ ਨਹੀਂ ਕਿਉਂ ਹੋ ਰਹੀ ਹੈ ਤੂੰ।
ਨਾ ਹੋ ਭੁੱਲੀ ਨਾ ਹੋ ਚੁੱਕੀ।
ਹੁਣ ਇਹ ਸਾਧ ਸੰਗਤ ਜੀ ਆਪਣੀ ਹੰਗਤਾ ਛੱਡਦੇ ਹੋਏ ਫਰਮਾਉਂਦੇ ਹਨ, ਹੇ ਸਖੀ ਨਾ ਹੋ, ਨਾ ਮੇਰੇ ਚ ਹੰਗਤਾ ਹੈ, ਨਾ ਹੋ
ਭੁੱਲੀ
ਤੇ ਨਾ ਮੈਂ ਭੁੱਲ ਕੀਤੀ ਹੈ ਕਿਸੇ ਪ੍ਰਕਾਰ ਦੀ,
ਨਾ ਹੋ
ਅਤੇ ਨਾ ਮੈਂ ਉਹਦੇ ਸਿਮਰਨ ਵੱਲੋਂ ਚੁੱਕੀ ਹਾਂ, ਉੱਕੀ ਹਾਂ,
ਨਾ ਮੈਂ ਨਾ ਹੀ ਦੋਸਾ,
ਭੁੱਲ ਬਹੁਤੀ ਤੇ ਚੁੱਕੀ ਥੋੜੀ ਥੋੜੀ ਵਾਲੀ ਭੁੱਲ ਵੀ ਨੀ ਮੈਂ ਕੀਤੀ,
ਨਾ ਮੈਂ ਨਾ ਹੀ ਦੋਸਾ,
ਨਾ ਮੇਰੇ ਚ ਮਮਤਾ ਹੈ, ਨਾ ਮੇਰੀ ਕਾਮ ਆਦਿਕਾਂ ਦੇ ਦੋਸ਼ ਹਨ।
ਜਿਤ ਹੋਂ ਲਾਈ ਤਿਤ ਹੋਂ ਲਗੀ।
ਇਹ ਸਖੀ ਜਿਸ ਪਾਸੇ ਮੈਨੂੰ ਸੱਚੇ ਪਾਤਸ਼ਾਹ ਨੂੰ ਪ੍ਰੇਰ ਕੇ ਲਾਇਆ ਹੈ, ਉਸ ਪਾਸੇ ਮੈਂ ਲੱਗੀ ਹਾਂ ਭਾਵ ਭਗਤੀ ਵਿੱਚ।
ਤੂੰ ਸੁਣ ਸੱਚ ਸੰਦੇਸ਼ਾ,
ਇਹ ਸੱਚਾ ਸੁਨੇਹਾ ਹੈ ਮੇਰੇ ਪਾਸੋਂ, ਤੂੰ ਸੁਣ ਲੈ।
ਸਾਈ ਸੁਹਾਗਣ ਸਾਈ ਭਾਗਣ।
ਇਹ ਸਖੀ ਹੰਕਾਰ ਨਹੀਂ ਕਰਨਾ ਚਾਹੀਦਾ ਗੁਣਾਂ ਦਾ, ਉਹੀ ਸੁਹਾਗਣ ਬ੍ਰਹਮ ਗਿਆਨਣ ਹੈ, ਵਾਹਿਗੁਰੂ ਦੇ ਸੁਹਾਗ ਵਾਲੀ ਹੈ, ਸਾਈ ਭਾਗਣ ਉਹੀ ਨਿਸ਼ਕਾਮ ਕਰਨ ਰੂਪੀ ਭਗਤੀ ਰੂਪ ਕਰਮਾਂ ਵਾਲੀ ਹੈ।
ਜੈ ਪਿਰ ਕਿਰਪਾ ਧਾਰੀ,
ਜਿਨ੍ਹਾਂ ਦੇ ਉੱਤੇ ਤਿਰੁਪਤੀ ਅਕਾਲ ਪੁਰਖ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ।
ਫਿਰ ਔਗੁਣ ਤਿਸ ਕੇ ਸਭ ਗਵਾਏ,
ਵਾਹਿਗੁਰੂ ਨੇ ਉਹਦੇ ਔਗੁਣ ਜਿਹੜੇ ਸੀ ਸਾਰੇ ਗਵਾ ਦਿੱਤੇ।
ਗੱਲ ਸੇਤੀ ਲਾਏ ਸਵਾਰੀ,
ਆਪਦਾ ਭੇਦ ਨਿਸ਼ਚਾ ਰੂਪੀ ਕੰਠ ਨਾਲ ਲਾ ਕੇ ਉਹਨਾਂ ਦੀ ਜ਼ਿੰਦਗੀ ਸਵਾਰ ਦਿੱਤੀ ਹੈ ਭਾਵ ਭਗਤੀ ਦੇ ਨਾਲ।
ਕਰਮਹੀਣ ਧਨ ਕਰੈ ਬੇਨੰਤੀ,
ਇਸ ਪ੍ਰਕਾਰ ਵਾਹਿਗੁਰੂ ਨੇ ਸਾਨੂੰ ਗੁਣ ਬਖਸ਼ੇ ਹੈ ਤੇ ਗੁਣਾਂ ਦੀ ਹੰਗਤਾ ਨਹੀਂ ਕਰਨੀ। ਅਤੇ ਦੂਸਰੀ ਬਾਬਤ ਹੁਣ ਫਿਰ ਜਿਹੜੀ ਮੱਧਮ ਸਖੀ ਹੈ ਉਹ ਬੇਨਤੀ ਕਰਦੀ ਹੈ,
ਕਰਮਹੀਣ ਧਨ ਕਰੈ ਬੇਨੰਤੀ,
ਇਹ ਮਹਾਰਾਜ ਮੈਂ ਨਿਸ਼ਕਾਮ ਕਰਮਾਂ ਤੋਂ ਭਗਤੀ ਰੂਪ ਕਰਮਾਂ ਤੋਂ ਹੀਣੀ ਹਾਂ ਅਤੇ ਧਨ ਜਗਿਆਸੂ ਰੂਪ ਬੇਨਤੀ ਕਰਦੀ ਹਾਂ।
ਕਦ ਨਾਨਕ ਆਵੇ ਵਾਰੀ,
ਇਹ ਮਹਾਰਾਜ ਕਦੋਂ ਸਾਡੀ ਵਾਰੀ ਆਵੇਗੀ। ਵਾਰੀ ਮਨੁੱਖਾ ਜਨਮ ਵਿੱਚ ਬਾਲਕ ਅਵਸਥਾ ਚ ਜਿਵੇਂ ਧੂੰ ਆਦਿਕ ਪ੍ਰਹਿਲਾਦ ਆਦਿਕਾਂ ਨੂੰ ਭਗਤੀ ਕਰਕੇ ਧੰਨੇ ਆਦਿਕਾਂ ਧੰਨੇ ਸੇਵਿਆ ਬਾਲ ਬੁੱਧ ਤਰਲੋਚਨ ਗੁਰਮਲ ਪਈ ਸੁੱਧ, ਇਸ ਪ੍ਰਕਾਰ ਬਾਲਕ ਅਵਸਥਾ ਜੀ ਇਹਦਾ ਸਾਰੇ ਭਗਤ ਹੋ ਗਏ। ਕਬੀਰ ਸਾਹਿਬ ਵੀ ਬਾਲਕ ਅਵਸਥਾ ਜੀ ਭਗਤੀ ਕੀਤੀ ਹੈ, ਨਾਮਦੇਵ ਵੀ ਬਾਲਕ ਅਵਸਥਾ ਜੀ ਭਗਤੀ ਕੀਤੀ ਹੈ ਤੇ ਫਰੀਦ ਨੇ ਜਵਾਨੀ ਵਿੱਚ ਬੰਦਗੀ ਕੀਤੀ ਹੈ। ਅਤੇ ਇਸੇ ਪ੍ਰਕਾਰ ਫਰੀਦ ਸਾਹਿਬ ਨੂੰ 48 ਸਾਲ ਦੀ ਮਿਹਨਤ ਕਰਨ ਤੋਂ ਬਾਅਦ ਪਰਮੇਸ਼ਵਰ ਦੀ ਪ੍ਰਾਪਤੀ ਹੋਈ ਸੀ। ਇਵੇਂ ਸੱਚੇ ਪਾਤਸ਼ਾਹ ਕੋਈ ਬਾਲਕ ਅਵਸਥਾ ਜਾਂ ਜਵਾਨੀ ਅਵਸਥਾ ਜਾਂ ਕਿਸ਼ੋਰ ਅਵਸਥਾ ਜਾਂ ਢਲਦੀ ਜਵਾਨੀ ਅਵਸਥਾ ਜਾਂ ਬਿਰਧ ਅਵਸਥਾ, ਇਹ ਸੱਚੇ ਪਾਤਸ਼ਾਹ ਵਾਰੀ ਹੈ। ਕੋਈ ਅਵਸਥਾ ਤਾਂ ਸਾਨੂੰ ਦਿਓ, ਕਦੋਂ ਸਾਡੀ ਵਾਰੀ ਆਵੇਗੀ, ਕਦੋਂ ਮਹਾਰਾਜ ਆਪਦੇ ਨਾਲ ਮਿਲ ਸਕਾਂਗੇ ਤੇਰੇ ਭਜਨ ਚ ਜੁੜ ਕਰਕੇ।
ਸਭ ਸੁਹਾਗਣ ਮਾਨ ਹੈ ਰਲੀਆ,
ਸਾਰੇ ਸੁਹਾਗਵੰਤੀਆਂ ਜੋ ਬ੍ਰਹਮ ਗਿਆਨੀ ਹਨ, ਹੇ ਪਰਮੇਸ਼ਵਰ ਤੇਰੀ ਪ੍ਰਾਪਤੀ ਕਰਕੇ ਰਲੀਆਂ ਤੇਰੇ ਵਿੱਚ ਮਿਲ ਕਰਕੇ ਖੁਸ਼ੀਆਂ ਮਾਣਦੀਆਂ ਹਨ।
ਇੱਕ ਦੇਵ ਹੋ ਰਾਤ ਮੁਰਾਰੀ,
ਹੇ ਮੁਰਾਰੀ ਪਰਮੇਸ਼ਵਰ ਮੁਰਦੇ ਤਾਦਕਾਂ ਦੇ ਰੀ, ਇੱਕ ਸਾਨੂੰ ਕੋਈ ਅਵਸਥਾ ਜਾਂ ਬਾਲਕ ਅਵਸਥਾ ਚ ਜਾਂ ਜਵਾਨੀ ਚ ਜਾਂ ਢਲਦੀ ਜਵਾਨੀ ਚ ਆਪਦਾ ਭਜਨ ਸਿਮਰਨ ਕਰਕੇ ਤੁਹਾਡੇ ਨਾਲ ਮਿਲ ਸਕੀਏ, ਇਹ ਸਾਨੂੰ ਜ਼ਿੰਦਗੀ ਨੂੰ ਬਾਰੀ ਤਾਂ ਇੱਕ ਬਖਸ਼ੋ, ਕਿਰਪਾ ਕਰੋ।
ਮਹੱਲਾ ਪੰਜਵਾ, ਕਾਹੇ ਮਨ ਤੂੰ ਡੋਲਤਾ,
ਹੁਣ ਮਹਾਰਾਜ ਸਾਹਿਬ ਜੀ ਧੀਰਜ ਹੁੰਦੇ ਹਨ ਕਿਰਪਾ ਕਰਕੇ ਇਹ ਸਖੀ ਤੇ ਸਖੀ ਦੇ ਸੰਵਾਦ ਦੁਆਰਾ।
ਕਾਹੇ ਮਨ ਤੂੰ ਡੋਲਤਾ, ਫੇ
ਭਾਈ ਮਨ ਕਰਕੇ ਪ੍ਰੇਮੀਆਂ ਕਿਉਂ ਤੂੰ ਡੋਲਦਾ ਭਟਕਦਾ ਫਿਰਦਾ ਹੈ, ਭਰਮ ਨਾ ਕਰ।
ਹਰ ਮਨਸਾ ਪੂਰਨ ਹਾਰ,
ਜਦੋਂ ਤੂੰ ਇੱਕ ਚਿੱਤ ਹੋ ਕੇ ਜੁੜੇਗਾ, ਇੱਕ ਚਿੱਤ ਜੇ ਇੱਕ ਛਣ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜੋ ਕੱਲ ਕੋ ਇੱਕ ਵਾਰ ਧਿਆਇਆ ਹੈ, ਇੱਕ ਵਾਰੀ ਹੈ ਮਨੁੱਖਾ ਜਨਮ, ਜਿਹੜਾ ਕੱਲ ਜੀ ਸਮਝ ਇੱਕ ਜਨਮ ਵਿੱਚ ਵੀ ਧਿਆ ਲਵੇਗਾ ਤਾਂ ਕਿ ਕਾਲ ਨਿਗਤ ਨਹੀਂ ਹੈ। ਇਹੀ ਜੀ ਵਾਰੀ ਤੈਨੂੰ ਮਹਾਰਾਜ ਦਿੱਤੀ ਹੈ, ਤੂੰ ਕਿਉਂ ਡੋਲਦਾ ਫਿਰਦਾ ਹੈ।
ਹਰ ਮਨਸਾ ਪੂਰਨ ਹਾਰ,
ਅਕਾਲ ਪੁਰਖ ਹਰੀ ਸਾਰਿਆਂ ਦੀਆਂ ਮਨਸਾ ਇੱਛਾ ਪੂਰੀਆਂ ਕਰਨ ਵਾਲਾ ਹੈ, ਤੂੰ ਇੱਕ ਚਿੱਤ ਹੋ ਕੇ ਮਹਾਰਾਜ ਜੁੜ ਜਾ।
ਸਤਿਗੁਰ ਪੁਰਖ ਤੇ ਆਏ ਤੂੰ,
ਮਹਾਰਾਜ ਮੇਰਾ ਚਿੱਤ ਨਹੀਂ ਲੱਗਦਾ, ਕਹਿੰਦੇ ਸਤਿਗੁਰੂ ਨਾਨਕ ਦੇ ਪੂਰਨ ਪੁਰਖ ਹੈ, ਉਹਨਾਂ ਨੂੰ ਅੰਤਰਜਾਮੀ ਜਾਣ ਕੇ ਧਿਆਉਣਾ ਕਰ।
ਸਭ ਦੁੱਖ ਵਿਸਾਰਨ ਹਾਰ,
ਗੁਰੂ ਸਾਹਿਬ ਜੀ ਤਾਂ ਸਾਰਿਆਂ ਦੁੱਖਾਂ ਨੂੰ ਵਿਦਿਆ ਕਰਨ ਵਾਲੇ ਹੈ, ਜਿਹੜਾ ਮਹਾਰਾਜ ਨੂੰ ਵਿਸਾਰਨ ਵਾਲਾ ਸਾਰੇ ਦੁੱਖ ਚਿੰਬੜੇ ਹੀ ਉਸ ਨੂੰ ਹਨ।
ਹਰ ਨਾਮਾ ਆਰਾਧ ਮਨ,
ਤੇ ਭਾਈ ਮਨ ਕਰਕੇ ਪਰਮੇਸ਼ਵਰ ਦੇ ਨਾਵਾਂ ਨੂੰ ਆਰਾਧਿਆ ਕਰ, ਭਾਵਨਾ ਨਾਲ ਯਾਦ ਕਰਿਆ ਕਰ ਮਹਾਰਾਜ ਦੇ ਨਾਵਾਂ ਨੂੰ।
ਸਭ ਕਿਲ ਵਿਖ ਜਾਹੇ ਵਿਕਾਰ,
ਤੇਰੇ ਸਾਰੇ ਪਾਪ ਜਿਹੜੇ ਬ੍ਰਾਹਮਣ ਕੈਲੀ ਘਾਤ ਪਿਛਲੇ ਜਨਮਾਂ ਚ ਹੋਏ ਹੈ, ਬ੍ਰਾਹਮਣ ਬ੍ਰਹਮ ਗਿਆਨੀ ਨੂੰ ਮਾਰਿਆ, ਗਊ ਨੂੰ ਮਾਰਨ ਦਾ ਪਾਪ ਕੀਤਾ, ਕੈਲੀ ਗਊ ਨੂੰ ਤੇ ਕੰਜਕਾਂ ਲੜਕੀਆਂ ਮਾਰੀਆਂ, ਲੜਕੀਆਂ ਦੇ ਪੈਸੇ ਲਏ ਹੈ ਜੋ ਪਾਪ ਕੀਤੇ ਹੈ, ਅਣਾਚਾਰੀਆਂ ਦਾ ਧਾਨ ਖਾਧਾ ਹੈ, ਜਾਂ ਕੀ ਰਹਿਤ ਨਾ ਜਾਣੀਏ ਗੁਰਮੰਤਰ ਨਹੀਂ ਚੀਤ, ਤਾਂ ਕਾ ਭੋਜਨ ਖਾ ਕੇ ਬਿਸਰੇ ਹਰਸਿਓ ਪ੍ਰੀਤ। ਇਹੋ ਜਿਹੇ ਪੁਰਖਾਂ ਇਹ ਪਾਪ ਚਾਰ ਵੱਡੇ ਮੰਨੇ ਹੈ, ਇਸੇ ਸਵੇਰੇ ਦੀ ਚੋਰੀ ਕਰਨੀ, ਗੁਰੂ ਦੇ ਪਤਨੀ ਦਾ ਬੁਰਾ ਤੱਕਣਾ, ਇਸੇ ਪ੍ਰਕਾਰ ਸਵੇਰੇ ਦੀ ਚੋਰੀ ਕਰਨੀ, ਸ਼ਰਾਬ ਪੀਣੀ, ਇਹ ਚਾਰ ਵੱਡੇ ਪਾਪ ਹਿੰਦੂ ਮਤ ਚ ਮੰਨੇ ਹਨ। ਸੋ ਇਹ ਤੇਰੇ ਕਿਲਵਿਖ ਜਿਹੜੇ ਪਾਪ ਹਨ,
ਸਭ ਕਿਲਵਿਖ ਜਾਹੇ ਵਿਕਾਰ,
ਇਹ ਕਿਲਵਿਖ ਪਾਪ ਵੀ ਚਲੇ ਜਾਣਗੇ, ਵਿਕਾਰ ਜੋ ਕਾਮ ਆਦਿਕ ਵਿਕਾਰ ਹੈ ਵੀ ਨਾਸ ਹੋ ਜਾਣਗੇ।
ਜਿਨ ਕੋ ਪੂਰਵ ਲਿਖਿਆ,
ਜਿਨ੍ਹਾਂ ਨੇ ਪੂਰਵ ਨਿਸ਼ਕਾਮ ਕਰਮ ਕੀਤੇ ਹੈ, ਮੱਥੇ ਤੇ ਸੱਚੇ ਪਾਤਸ਼ਾਹ ਲੇਖ ਲਿਖ ਦਿੱਤਾ ਹੈ,
ਤਿੰਨ ਰੰਗ ਲੱਗਾ ਨਿਰੰਕਾਰ,
ਉਹਨਾਂ ਨੂੰ ਭਾਈ ਨਿਰੰਕਾਰ ਪਰਮੇਸ਼ਵਰ ਦਾ ਰੰਗ ਪ੍ਰੇਮ ਲੱਗਾ ਹੈ,
ਉਨੀ ਛੱਡਿਆ ਮਾਇਆ ਸੁਆਵਣਾ,
ਉਹਨਾਂ ਪੁਰਖਾਂ ਨੂੰ ਜਿਹੜਾ ਮਾਇਆ ਦਾ ਪ੍ਰਯੋਜਨ ਹੈ ਲਾਭ ਹੋ ਵੀ ਮਾਇਆ ਖੱਟ ਲਓ ਚਾਹੇ ਝੂਠ ਬੋਲੋ ਚਾਹੇ ਛਲ ਕਰੋ ਚਾਹੇ ਕਿਸੇ ਨੂੰ ਜ਼ਹਿਰ ਦੇ ਕੇ ਮਾਰ ਦਿਓ ਇਹ ਮਾਇਆ ਦਾ ਸਵਾਵੜਾ ਜਿਹੜਾ ਪ੍ਰਯੋਜਨ ਹੈ ਉਹਨਾਂ ਨੂੰ ਛੱਡ ਦਿੱਤਾ ਹੈ
ਧਨ ਸਾਂਚਿਆ ਨਾਮ ਅਪਾਰ
ਉਹਨਾਂ ਨੂੰ ਅਪਾਰ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਇਕੱਠਾ ਕੀਤਾ ਆਪਣੇ ਹਿਰਦੇ ਵਿੱਚ
ਅੱਠੇ ਪਹਿਰ ਇੱਕ ਤੈ ਲਿਵੈ
ਉਹਨਾਂ ਦਾ ਇਹ ਸੁਭਾਅ ਅੱਠੇ ਪਹਿਰ ਇੱਕ ਵਾਹਿਗੁਰੂ ਦੀ ਲਿਵ ਚ ਲੱਗੇ ਰਹਿੰਦੇ ਹੈ ਹਰ ਵਕਤ ਬਿਰਤੀ ਪਰਮੇਸ਼ਰ ਦੇ ਸਿਮਰਨ ਚ ਲੱਗੀ ਰਹਿੰਦੀ ਹੈ
ਮੰਨੇਨ ਹੁਕਮ ਅਪਾਰ
ਅਤੇ ਵਾਹਿਗੁਰੂ ਦਾ ਮੰਨੇਨ ਹੁਕਮ ਨੂੰ ਅਪਾਰ ਦੇ ਨੂੰ ਭਾਣੇ ਨੂੰ ਮੰਨਦੇ ਹੈ ਰਜਾਬ ਵਿੱਚ ਚੱਲਦੇ ਹਨ
ਨਾਨਕ ਮੰਗੈ ਦਾਨ ਇੱਕ
ਹੇ ਸੱਚੇ ਪਾਤਸ਼ਾਹ ਗੁਰੂ ਸਾਹਿਬ ਕਹਿੰਦੇ ਨੇ ਉਹ ਬੇਨਤੀਆਂ ਕਰੋ ਗਰੀਬ ਨੂੰ ਅੱਜ ਮੈਂ ਇੱਕ ਦਾਨ ਆਪਦੇ ਪਾਸੋਂ ਮੰਗਦਾ ਹਾਂ
ਇਹੋ ਦਰਸ ਮਨ ਪਿਆਰ
ਸਾਡੇ ਮਨ 'ਚ ਪਿਆਰ ਪੈਦਾ ਕਰੋ ਅਤੇ ਮਨ 'ਚ ਪਿਆਰ ਜੇ ਤੈਂ ਆਪਦਾ ਦਰਸ਼ਨ ਬਖਸ਼ੋ ਸੱਚੇ ਪਾਤਸ਼ਾਹ ਸਾਡੇ ਮਨ ਦਾ ਪਿਆਰ ਪੂਰਾ ਕਰੋ
ਪੌੜੀ ਜਿਸ ਤੂੰ ਆਵ ਹੈ ਚਿੱਤ
ਹੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਦੇ ਆਪ ਚੇਤੇ ਆਉਂਦੇ ਹੋ ਕਦੇ ਨੀ ਭੁੱਲਦੇ ਸੱਚੇ ਪਾਤਸ਼ਾਹ
ਜਿਸ ਨੂੰ ਸਦਾ ਸੁਖ
ਜਿਨ੍ਹਾਂ ਨੂੰ ਨਹੀਂ ਵਿਸਰਦਾ ਸੱਚੇ ਪਾਤਸ਼ਾਹ ਉਹਨੂੰ ਸਦਾ ਸੁਖ ਕਦੇ ਨਾਸ ਨੀ ਹੁੰਦਾ ਐਸਾ ਆਨੰਦ ਬਖਸ਼ਿਆ ਹੈ ਤਾਈ ਮਤੀ ਦਾਸ ਵਰਗੇ ਆਰਿਆਂ ਨਾਲ ਸਰੀਰ ਚਿਰਾ ਕੇ ਵੀ ਫਿਰ ਵੀ ਆਨੰਦ ਵਿੱਚ ਬੈਠੇ ਰਹੇ ਹੈ ਜਪ ਸਾਹਿਬ ਦਾ ਪਾਠ ਕਰਦੇ ਰਹੇ ਦੋਵਾਂ ਫਾੜਿਆਂ ਵਿੱਚੋਂ ਭਾਈ ਮਨੀ ਸਿੰਘ ਸਾਹਿਬ ਜੀ ਬੰਦ ਬੰਦ ਕਟਾ ਕੇ ਵੀ ਜਿੰਨੇ ਟੋਟੇ ਸਰੀਰ ਦੇ ਸਨ ਉਹਨਾਂ ਚੋਂ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਰਿਹਾ ਉਹ ਸੁਖ ਸਰੀਰ ਨੂੰ ਚੀਰਿਆਂ ਵੀ ਨੀ ਨਾਸ ਹੁੰਦਾ ਇਹੋ ਜਿਹਾ ਸੁਖ ਨੂੰ ਸਦਾ ਰਹਿਣ ਵਾਲਾ ਮਿਲ ਜਾਂਦਾ ਹੈ ਜਿਨ੍ਹਾਂ ਦੇ ਮੇਰੇ ਵਾਹਿਗੁਰੂ ਤੂੰ ਚੇਤੇ ਆਉਣਾ ਹੈ
ਜਿਸ ਤੂੰ ਆਵੇ ਚਿੱਤ
ਜਿਨ੍ਹਾਂ ਦੇ ਮਹਾਰਾਜ ਤੁਸੀਂ ਚੇਤੇ ਆਉਣੇ ਹੋ
ਜਿਸ ਜਮ ਨਾ ਹੈ ਦੁੱਖ
ਉਹਨਾਂ ਨੂੰ ਮਹਾਰਾਜ ਜਮਾਨੇ ਦਾ ਦੁੱਖ ਨੀ ਜੰਮਣ ਦਾ ਦੁੱਖ ਨੀ ਜਮਾਂ ਦਾ ਵੀ ਦੁੱਖ ਉਕਾਈ ਨੀ ਹੈ
ਜਿਸ ਤੂੰ ਆਵੇ ਚਿੱਤ
ਜਿਨ੍ਹਾਂ ਦੇ ਪਰਮੇਸ਼ਰ ਆਪ ਚੇਤੇ ਆਉਣੇ ਹੋ
ਤਿਸ ਕੇ ਕਾੜਿਆ
ਕਿਹੜੀ ਗੱਲ ਦਾ ਕਾੜਾ ਝੋਰਾ ਹੋਣਾ ਸੀ ਸਾਰਿਆਂ ਝੋਰਿਆਂ ਤੋਂ ਪਰੇ ਹੋ ਗਏ ਕਿਹੜੀ ਗੱਲ ਚ ਉਹਨਾਂ ਕਾੜਿਆਂ ਨਾਲ ਬੱਝਣਾ ਸੀ ਕਿਸੇ ਝੋਰੇ ਚ ਨੀ ਬੱਝਦੇ ਹਨ ਉਹ
ਜਿਸ ਦਾ ਕਰਤਾ ਮਿੱਤਰ
ਇਹ ਕਰਤਾ ਪੁਰਖ ਜੀ ਦਾ ਤੂੰ ਪਿਆਰਾ ਹੈ ਸੱਜਣ ਹੈ
ਸਭ ਕਾਜ ਸਵਾਰਿਆ
ਉਹਨਾਂ ਦੇ ਸਾਰੇ ਕਾਰਜਾਂ ਨੂੰ ਪਰਮਾਰਥਿਆਂ ਨੂੰ ਵਿਵਹਾਰਾਂ ਨੂੰ ਸਾਰਿਆਂ ਨੂੰ ਸਵਾਰ ਦਿੱਤਾ ਹੈ ਆਪ ਨੇ
ਜਿਸ ਤੂੰ ਆਵੇ ਚਿੱਤ
ਜਿਨ੍ਹਾਂ ਦੇ ਪਰਮੇਸ਼ਰ ਆਪ ਤੂੰ ਚੇਤੇ ਆਉਣਾ ਹੈ
ਪਰਵਾਨ ਜਨ
ਉਹ ਸੰਸਾਰ ਦੇ ਵਿੱਚ ਵੀ ਪਰਲੋਕ ਚ ਵੀ ਜਨ ਭਗਤ ਪ੍ਰਵਾਨ ਹਨ
ਜਿਸ ਤੂੰ ਆਵੇ
ਉਹ ਸਫਲੇ ਹਨ
ਜਿਸ ਤੂੰ ਆਵੇ ਚਿੱਤ
ਜਿਨ੍ਹਾਂ ਦੇ ਪਰਮੇਸ਼ਰ ਵਾਹਿਗੁਰੂ ਤੂੰ ਚੇਤੇ ਆਉਣਾ ਹੈ
ਬਹੁਤਾ ਤਿਸ ਧਨ
ਉਹਨਾਂ ਕੋਲੇ ਨਾਮ ਰੂਪੀ ਧਨ ਬੇਅੰਤ ਹੈ ਉਹ ਨਿਗਾਹ ਪਾ ਕੇ ਜਿਸ ਪ੍ਰਕਾਰ ਭਾਈ ਗੜੀਏ ਨਿਗਾਹ ਪਾ ਕੇ ਸਾਰੇ ਗੁਜਰਾਤ ਦੇ ਥੇ ਨੂੰ ਸੋਨੇ ਦਾ ਬਣਾ ਦਿੱਤਾ ਸੀ ਰੋਡ ਠਿਕਰੀਆਂ ਦੇ ਹੀਰੇ ਬਣਾ ਦਿੱਤੇ ਸੀ ਐਡੇ ਵੱਡੇ ਧਨ ਦੇ ਮਾਲਕ ਹਨ
ਜਿਸ ਤੂੰ ਆਵੇ ਚਿੱਤ
ਨਾਮ ਰੂਪੀ ਧਨ ਬੇਅੰਤ ਹੈ ਉਹਨਾਂ ਕੋਲੇ ਬ੍ਰਹਮਾਨੰਦ ਰੂਪੀ ਧਨ
ਜਿਸ ਤੂੰ ਆਵੇ ਚਿੱਤ
ਜਿਨ੍ਹਾਂ ਦੇ ਪਰਮੇਸ਼ਰ ਆਪ ਚੇਤੇ ਆਉਣੇ ਹੋ
ਵੱਡ ਪਰਿਵਾਰ
ਉਹ ਤਾਂ ਮਾਰਾ ਵੱਡੇ ਦੇਵੀ ਸੰਪਦਾ ਰੂਪੀ ਪਰਿਵਾਰ ਵਾਲਾ ਹੈ ਸਾਰੇ ਸ਼ੁਭ ਗੁਣਾਂ ਦਾ ਪਰਿਵਾਰ ਬਣੇ ਹੋਏ ਹਨ ਉਹ ਵੱਡਾ ਹੈ ਸੰਸਾਰ ਦੀ ਵਾੜ ਤੋਂ ਪਰੇ ਹੋ ਗਿਆ ਮੁਕਤ ਹੋ ਗਿਆ ਹੈ ਬੰਧਨਾਂ ਤੋਂ
ਜਿਸ ਤੂੰ ਆਵੇ ਚਿੱਤ
ਜਿਨ੍ਹਾਂ ਦੇ ਪਰਮੇਸ਼ਰ ਆਪ ਚੇਤੇ ਆਉਣੇ ਹੋ
ਤੇਰੇ ਕੋਲ ਉਧਾਰਿਆ
ਉਹਨੇ ਆਪਦੀਆਂ ਕੋਲਾਂ ਦਾ ਵੀ ਉਧਾਰ ਕਰਤਾ ਜਿਹੜੀਆਂ ਬੇਗਤ ਅੱਗੇ ਹੋ ਕੇ ਮਰੀਆਂ ਸੀ ਉਹਨਾਂ ਨੂੰ ਕੁੱਲ ਦਾ ਉਧਾਰ ਕਰ ਦਿੱਤਾ ਹੈ ਦੇਵੀ ਸੰਪਦਾ ਨੂੰ ਆਸਰੀ ਸੰਪਦਾ ਸ਼ਰਾਉਣ ਰੂਪ ਕੁਲਾਂ ਦਾ ਵੀ ਉਧਾਰ ਕਰਤਾ ਹੈ
ਸਲੋਕ ਮਹੱਲਾ ਪੰਜਵਾਂ ਅੰਦਰ ਹੋ ਅੰਨਾ ਬਾਹਰ ਹੋ ਅੰਨਾ
ਸਾਧ ਸਿੰਘ ਜੀ ਗੁਰੂ ਸਾਹਿਬ ਦੇ ਪਾਸ ਇੱਕ ਪੰਡਿਤ ਇੱਕ ਵੈਸ਼ਨੋ ਇਹ ਦੋ ਚਰਚਾ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਆਏ ਹਨ ਉਹਨਾਂ ਦੇ ਪ੍ਰਥਾਏ ਹਜ਼ੂਰ ਨੇ ਸਲੋਕ ਉਚਾਰਨ ਕੀਤੇ ਹਨ ਇਹ ਚਰਚਾ ਕਰਨ ਵਾਸਤੇ ਹੰਕਾਰ ਦੇ ਨਾਲ ਭੇਦਵਾਦੀ ਪੰਡਿਤ ਸੀ ਤੇ ਵੈਸ਼ਨੋ ਉੱਤੋਂ ਸੀ ਚੋਰੀ ਕਰਕੇ ਪਦਾਰਥ ਖਾਂਦਾ ਸੀ ਉਹ ਦੋਹਾਂ ਦੇ ਪ੍ਰਥਾਏ ਉਪਦੇਸ਼ ਬਖਸ਼ਦੇ ਹਨ
ਸਲੋਕ ਮਹੱਲਾ ਪੰਜਵਾਂ ਅੰਦਰ ਹੋ ਅੰਨਾ ਬਾਹਰ ਹੋ ਅੰਨਾ
ਇਹ ਭਾਈ ਅੰਦਰੋਂ ਤਾਂ ਪਰਮਾਰਥ ਰੂਪੀ ਨਿਗਾਹ ਜਿਹੜੀ ਵਿਰਾਗ ਤੇ ਵੇਕ ਰੂਪੀ ਨੇਤਰ ਇਹਨਾਂ ਤੋਂ ਤੂੰ ਅੰਨਾ ਹੈ ਤੇ ਬਾਹਰੋਂ ਵਾਹਿਗੁਰੂ ਤੇ ਸਰਦਾ ਨੀ ਸਰਦਾ ਰੂਪੀ ਅੱਖ ਤੋਂ ਅੰਨਾ ਹੈ ਤੇ ਦੂਸਰੀ ਬਾਹਰਲੀ ਦੂਜੀ ਨੇਤਰ ਕੀ ਹੈ ਸਰਦਾ ਤੇ ਇੱਕ ਗਿਆਨ ਸ਼ਾਸਤਰ ਗਿਆਨ ਹੋਣਾ ਤੇ ਸਰਦਾ ਹੋਣੀ ਇਹ ਬਾਹਰਲੀਆਂ ਅੱਖਾਂ ਹਨ ਗੀਆਂ ਅਤੇ ਬਾਹਰਲੀਆਂ ਅੱਖਾਂ ਤੋਂ ਵੀ ਅੰਨਾ ਹੈ ਤੂੰ, ਤੇਰੇ ਸਰਦਾ ਤੇ ਗਿਆਨ ਹੈ ਨਹੀਂ। ਅੰਦਰਲੀਆਂ ਵਿਰਾਗ ਵੇਖ ਰੂਪੀ ਨੇਤਰਾਂ ਤੋਂ ਪਰੋਖ ਪਰੋਖ ਗਿਆਨ ਤੋਂ ਅੰਨਾ ਹੈ। ਬਾਹਰੋਂ ਬਿਹਾਰ ਵੀ ਤੇਰਾ ਸੱਚਾ ਨਹੀਂ, ਬਿਹਾਰਾਂ ਚ ਵੀ ਤੂੰ ਗੜਬੜ ਕਰਦਾ ਹੈ, ਅਤੇ ਅੰਦਰੋਂ ਪਰਮਾਰਥ ਵੀ ਤੇਰਾ ਚਿੱਤ ਨਹੀਂ ਜੁੜਿਆ ਹੋਇਆ, ਕਿ ਅੰਦਰੋਂ ਬਾਹਰੋਂ ਅੰਨਾ ਹੀ ਹੈ।
ਕੂੜੀ ਕੂੜੀ ਗਾਵੇ
ਅਤੇ ਕੂੜੀਆਂ ਝੂਠੀਆਂ ਕਹਾਣੀਆਂ ਝੂਠੀਆਂ ਗੱਲਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਮਾਇਆ ਲੈਣ ਵਾਸਤੇ ਗਾਉਣਾ ਹੈ। ਕੂੜੀ ਪਦਾਰਥਾਂ ਵੀ ਤੇਰੀ ਚਿੱਤ ਦੀ ਵਿਰਤੀ ਲੱਗੀ ਹੋਈ ਹੈ, ਤੇ ਕੂੜੀ ਝੂਠੀਆਂ ਦਮ ਗਜੇ ਮਾਰਦਾ ਕਿ ਮੈਨੂੰ ਇਸ ਪ੍ਰਕਾਰ ਦਾ ਨਜ਼ਾਰਾ ਹੁੰਦਾ ਹੈ, ਮੈਨੂੰ ਇਸ ਪ੍ਰਕਾਰ ਦੇ ਚਮਕਾਰੇ ਹੁੰਦੇ ਹੈ। ਸੋ ਇਉਂ ਕੂੜੀ ਮਾਇਆ ਵਾਸਤੇ ਕੂੜੀਆਂ ਝੂਠੀਆਂ ਹੀ ਗੱਲਾਂ ਨੂੰ ਗਾ ਗਾ ਕੇ ਸੁਣਾਉਂਦਾ ਹੈ ਲੋਕਾਂ ਨੂੰ।
ਦੇਹੀ ਧੋਵੈ ਚੱਕਰ ਬਣਾਏ,
ਉਤੋਂ ਦੇਹ ਨੂੰ ਵੀ ਬੜਾ ਧੋਣਾ ਹੈ, ਤੇ ਚੱਕਰ ਬਣਾਏ ਗਣੇਸ਼ ਚੱਕਰ ਆਦਿਕਾਂ ਨੂੰ ਸੋਧਦਾ ਹੈ, ਕੋਟਿਆਂ ਦੇ ਨਾਲ ਗਜ ਕਿਰਿਆ ਜਿਹੜੀ ਕਰਨੀ ਮੂਲ ਦੁਆਰੇ ਨੂੰ ਧੋਣਾ ਹੈ ਅੱਠ ਉਂਗਲਾਂ ਤੱਕ, ਇਹਦਾ ਨਾਮ ਗਜ ਕਿਰਿਆ ਮੰਨਿਆ ਹੈ ਵੈਸ਼ਨੋ ਮੱਤ ਵਾਲਿਆਂ ਨੇ। ਦੇਹੀ ਧੋਏ ਇਸ ਪ੍ਰਕਾਰ ਦੇਹ ਨੂੰ ਤੀਰਥਾਂ ਦੇ ਧੋਣਾ ਹੈ, ਤੇ ਚੱਕਰ ਗਣੇਸ਼ ਆਦਿਕਾਂ ਦੀ ਪੂਜਾ ਕਰਨਾ ਹੈ, ਬਣਾ ਕੇ ਪਾਰਖਦ ਆਦਿਕ ਨਾਨਕ ਸ਼ਿਵ ਜੀ ਦੇ। ਦੇਹੀ ਧੋਏ
ਦੇਹੀ ਧੋਵੈ ਚੱਕਰ ਬਣਾ,
ਚੱਕਰ ਬਣਾ ਕੇ ਪੂਜਾ ਕਰਦਾ ਹੈ, ਦਸ ਪਾਰਖਦ ਲਕਸ਼ਮੀ ਨਰਾਇਣ ਦੀ ਮੂਰਤ ਜਾਂ ਇਸੇ ਪ੍ਰਕਾਰ ਸ਼ਿਵ ਜੀ ਦੀ ਅੱਗੇ ਸ਼ਿਵਲਿੰਗ ਰੱਖ ਕੇ ਉਹਦੇ ਨਾਲੇ ਉਹਦੇ ਗਣ ਖੜੇ ਕਰ ਦਿੰਦਾ ਹੈ। ਇਸ ਪ੍ਰਕਾਰ ਚੱਕਰ ਬਣਾ ਬਣਾ ਕੇ ਪੂਜਾ ਕਰਦਾ ਗੋਲਾਕਾਰ, ਤੇ ਚੱਕਰ ਬਣਾਏ ਤਿਲਕ ਛਾਪਾ ਆਦਿਕ ਸ਼ਿਵ ਦੇ ਤੇ ਚੱਕਰ ਬਣਾਉਣਾ ਕਰਨਾ ਹੈ। ਦੇਹੀ ਧੋਏ ਚੱਕਰ ਬਣਾਏ, ਦੇਹ ਨੂੰ ਧੋਣਾ ਹੈ, ਤੇ ਮਨ ਦੇ ਤਾਂ ਹੀ ਚੱਕਰ ਦੀ ਨਿਆਈ ਤੇਜ ਪਦਾਰਥਾਂ ਵਾਸਤੇ ਬਣਾਈ ਫਿਰਦਾ। ਚੰਚਲ ਚਿੱਤ ਹੈ ਤੇਰਾ, ਚੱਕਰ ਘੁਕਦਾ ਹੈ,
ਮਾਇਆ ਨੂੰ ਬਹੁਤ ਆਵੇ,
ਬਹੁਤ ਸਾਰਾ ਭਾਈ ਤੇਰਾ ਮਨ ਮਾਇਆ ਵਾਸਤੇ ਦੌੜਦਾ ਹੈ।
ਅੰਦਰ ਮੈਲ ਨਾ ਉਤਰੇ ਹਉ ਮੈਂ,
ਇਹ ਜਿਹੜੀ ਤੇਰੇ ਅੰਦਰਲੀ ਮੈਲ ਹੈ ਨਾ, ਅੰਦਰਾਂ ਧੋ ਲੈਂਦਾ ਬਾਹਰੋਂ, ਤੇ ਉਹ ਹਉ ਮੈਂ ਦੀ ਮੈਲ ਜਿਹੜੀ ਤੇ ਅੰਦਰੋਂ ਹੈ ਉਹ ਨੀ ਉਤਰਦੀ ਹੈ।
ਫਿਰ ਆਵੇ ਜਾਵੇ,
ਇਸ ਕਰਕੇ ਮੁੜ ਮੁੜ ਕੇ ਫੇਰਿਆਂ ਚ ਵੀ ਇਧਰੋਂ ਮੈਨੂੰ ਪਦਾਰਥ ਮਿਲ ਜੇ, ਇਸ ਪਾਸਿਓਂ ਵੀ ਮਿਲ ਜੇ, ਇਉਂ ਫੇਰੇ ਫੇਰਦਾ ਰਹਿੰਦਾ, ਆਉਂਦਾ ਜਾਂਦਾ ਰਹਿੰਦਾ ਪਦਾਰਥਾਂ ਵਾਸਤੇ, ਇਉਂ ਦੁਨੀਆਂ ਦੇ ਨਾਲ ਝਗੜੇ ਕਰਦਾ ਰਹਿੰਦਾ ਹੈ, ਫਿਰ ਮੁੜ ਮੁੜ ਕੇ ਜੂਨਾਂ ਚ ਆਵੇਂ ਜਾਵੇਂਗਾ, ਮੁਕਤ ਨੀ ਹੋ ਸਕੇਗਾ।
ਨੀਂਦ ਵਿਆਪਿਆ ਕਾਮ ਸੰਤਾਪਿਆ,
ਜਿੱਥੇ ਸਤਸੰਗਤ ਹੋਵੇ ਉੱਥੇ ਤੈਨੂੰ ਨੀਂਦ ਆ ਜਾਂਦੀ ਹੈ। ਇਸ ਪ੍ਰਕਾਰ ਨੀਂਦ ਵਿੱਚ ਤੂੰ ਵਿਆਪਿਆ ਹੋਇਆ ਹੈ, ਅਵਿਦਿਆ ਰੂਪੀ ਨੀਂਦ ਚ ਵਿਆਪਿਆ ਹੋਇਆ ਹੈ, ਤੇ ਕਾਮਨਾ ਦਾ ਸੰਤਾਇਆ ਹੋਇਆ, ਕਾਮ ਦਾ ਫੁਰਨਾ ਪਰਾਏ ਰੂਪ ਨੂੰ ਵੇਖ ਕੇ ਝੱਟ ਫੁਰਿਆ ਹੁੰਦਾ, ਸਰੀਰ ਤੇਰਾ ਪਵਿੱਤਰ ਹੋ ਜਾਂਦਾ, ਪਲੀਤ ਹੋ ਜਾਂਦਾ, ਕਾਮ ਚ ਵਿਆਪਿਆ ਲੱਗਾ ਹੋਇਆ।
ਮੁੱਖ ਹੋਂ ਹਰ ਹਰ ਕਹਾਵੇ,
ਮੁੱਖੋਂ ਝੂਠਿਆ ਹਰ 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 ਇਉਂ ਕਰਦਾ, ਇਹ ਲੋਕਾਂ ਤੋਂ ਵੀ ਕਹਾਉਣਾ ਵੀ ਹਰ ਹਰ ਜਪੋ। ਇਸ ਪ੍ਰਕਾਰ ਹਰ ਹਰ ਨਿਤ ਕਰ ਉਸਨਾ ਕਿਹਾ ਕੁਛ ਨਾ ਜਾਣੀ,
ਵੈਸ਼ਨੋ ਨਾਮ ਕਰਮ ਹੋ ਜੁਗਤਾ,
ਅਤੇ ਨਾਂ ਤਾਂ ਵੈਸ਼ਨੋ ਰਖਾਇਆ ਹੈ, ਤੇ ਚੋਰੀ ਕਰਦਾ ਹੈ ਲੋਕਾਂ ਦੇ ਪਦਾਰਥਾਂ ਦੀ, ਅਤੇ ਫੇਰ ਕਰਮ ਹੋ ਜੁਗਤਾ, ਫੇਰ ਕਰਮ ਕਾਂਡ ਕਰਕੇ ਹੋਮੈ ਦੇ ਜੁਗਤ ਹੁੰਦਾ ਕਿ ਮੈਂ ਵੈਸ਼ਨੋ ਹਾਂ, ਮੈਂ ਲਸਣ ਨਹੀਂ ਖਾਂਦਾ, ਮੈਂ ਕਿਸੇ ਪ੍ਰਕਾਰ ਲੌਂਗ ਚਿੜਾ ਨਹੀਂ ਖਾਂਦਾ, ਕਿਉਂ ਵੈਸ਼ਨੋ ਆਪਣੇ ਆਪ ਨੂੰ ਕਹਾਉਣਾ ਹੈ, ਕਰਮ ਹੰਗਤਾ ਦੇ ਸੰਯੁਗਤ ਹੈ।
ਉਹ ਕੁੱਟੇ ਕਿਆ ਫਲ ਪਾਵੇ,
ਇਸ ਪ੍ਰਕਾਰ ਭਾਈ ਸਕਾਮ ਕਰਮਾਂ ਰੂਪੀ ਤੂੰ ਫੂਸ ਕੁੱਟਣਾ ਹੈ, ਜਿਵੇਂ ਕੋਈ ਚੌਲਾਂ ਦੇ ਫੂਸ ਨੂੰ ਕੁੱਟੀ ਜਾਵੇ, ਚੌਲ ਜਿਹਦੇ ਵਿੱਚੋਂ ਕੱਢੇ ਹੋਏ ਹੋਣ ਉਹਦੇ ਵਿੱਚੋਂ ਫਿਰ ਕੀ ਪਾ ਲੂਗਾ ਫੂਸ ਦੇ ਕੁੱਟਣੇ ਕਰਕੇ, ਇਸੇ ਪ੍ਰਕਾਰ ਫਾਕੀ ਹੱਥ ਜਾਊ ਨਾ, ਇਸੇ ਪ੍ਰਕਾਰ ਭਾਈ ਸਕਾਮ ਕਰਮਾਂ ਕਰਕੇ ਕੀ ਫਲ ਪਾਵੇਗਾ, ਤੈਨੂੰ ਮੁਕਤ ਰੂਪੀ ਚੌਲ ਦਾ ਲੱਭਣੇ ਨੀ, ਕੀ ਫਲ ਪਵੇਗਾ, ਵਾਰ ਵਾਰ ਜੂਨਾ ਚ ਹੀ ਆਵੇਗਾ, ਸਕਾਮ ਕਰਮਾਂ ਕਰਕੇ ਮੁਕਤ ਨਹੀਂ ਹੋ ਸਕੇਗਾ, ਜਿਵੇਂ ਪਾਣੀ ਦੇ ਰਿਕਣੇ ਕਰਕੇ ਪਾਣੀ ਦੀ ਝਾਗੀ ਹੱਥ ਆਵੇਗੀ।
ਹੰਸਾਂ ਵਿੱਚ ਬੈਠਾ ਬੱਗ ਨਾ ਬਣਈ,
ਜਿਸ ਪ੍ਰਕਾਰ ਸਾਧ ਸਿੰਘ ਜੀ ਬਗਲਾ ਜਿਹੜਾ ਹੈ ਉਹ ਹੰਸਾਂ ਵਿੱਚ ਜਾ ਕੇ ਮਾਨ ਸਰੋਵਰ ਤੇ ਬਹਿ ਜਾਵੇ, ਤੇ ਉਹ ਬੱਗ ਚਿੱਟਾ ਹੰਸ ਤਾਂ ਨੀ ਬਣ ਸਕਦਾ।
ਜਿਸ ਬੈਠਾ ਮੱਛੀ ਨੂੰ ਤਾਰ ਲਾ,
ਜਿਹੜਾ ਜੇ ਸੰਗਤ ਵਿੱਚ ਵੀ ਜਾਵੇ ਤੇ ਬੈਠ ਕਰਕੇ ਮੱਛੀਆਂ ਨੂੰ ਹੀ ਤਾੜ ਲਾਈ ਰੱਖੇ, ਪਰਾਈਆਂ ਇਸਤਰੀਆਂ ਰੂਪੀ ਮੱਛੀਆਂ ਵੱਲ ਨਿਗਾਹ ਰੱਖੇ, ਤੇ ਕਹਾਵੇ ਆਪ ਨੂੰ ਸੰਤ ਬਣਨ ਵਾਸਤੇ, ਇਹ ਬਣ ਨਹੀਂ ਸਕਦਾ। ਹੰਸ ਜਿਹੜੇ ਗੁਰਸਿੱਖਾਂ ਨੇ ਜਿਨ੍ਹਾਂ ਦਾ ਇਹ ਜੀਵਨ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਉਹਨਾਂ ਦੀ ਸੰਗਤ ਜੀ ਆ ਕੇ ਬੈਠ ਜਾਵੇ, ਫਿਰ ਵੀ ਉਹ ਬਗਲਾ ਦੰਭੀ ਜਿਹੜਾ ਹੰਸ ਨਹੀਂ ਬਣ ਸਕਦਾ। ਉਤਲੀਆਂ ਅੱਖਾਂ ਮੀਚ ਕੇ ਸਮਾਧੀ ਨਾਲ ਉਹ ਕੋਈ ਮੁਗਧ ਪੁਰਖ ਨੀ ਵਿਵੇਕੀ ਨੀ ਬਣ ਸਕਦਾ ਹੈ।
ਜਿੱਤ ਬੈਠਾ ਮੱਛੀ ਨੂੰ ਤਾੜ ਲਾ,
ਜਿਹੜਾ ਮੱਛੀ ਪਰਾਈ ਇਸਤਰੀ ਨੂੰ ਤਾੜ ਲਾ ਕੇ ਤੱਕਦਾ ਰਹਿੰਦਾ ਹੈ ਉਹ ਪਖੰਡੀ ਆਦਮੀ ਹੈ, ਉਹ ਹੰਸ ਤੱਤਵੇ ਤਾਂ ਬ੍ਰਹਮ ਗਿਆਨੀ ਨਿਰਜੀਓ ਨਿਰਮਲ ਬਾਹਰੋਂ ਨਿਰਮਲ ਤਾਂ ਨੀ ਹੋ ਸਕਦਾ।
ਜਾ ਹੰਸ ਸਭਾ ਵਿਚਾਰ ਕਰ ਦੇਖਣ,
ਜਦੋਂ ਹੰਸ ਮਹਾਤਮਾ ਜਿਹੜੇ ਗੁਰਸਿੱਖਾਂ ਨੇ ਉਹਨਾਂ ਦੀ ਸਭਾ ਵਿਚਾਰ ਕਰਕੇ ਦੇਖਣਾ ਕਰਦੀ ਹੈ
ਤਾਂ ਬੱਗਾ ਨਾਲ ਜੋੜ ਕਦੇ ਨਾ
ਉਦੋਂ ਦੰਦੀ ਆਦਮੀ ਜਿਹੜੇ ਪਰਾਈ ਨਿਗਾਹ ਇਸਤਰੀਆਂ ਤੇ ਅੱਖ ਰੱਖਦੇ ਹੈ ਉਹਨਾਂ ਪਖੰਡੀਆਂ ਨਾਲ ਕਦੇ ਜੋੜ ਮੇਲ ਨੀ ਬਣ ਸਕਦਾ। ਸਮਝਦੇ ਕਿ ਪਖੰਡੀ ਆਦਮੀ ਇੱਥੇ ਰਹਿਣ ਦੇ ਲਾਇਕ ਨਹੀਂ ਹੈ।
ਹੰਸਾ ਹੀਰਾ ਮੋਤੀ ਚੁਗਣਾ,
ਕਿਉਂਕਿ ਹੰਸਾਂ ਦੀ ਜਿਹੜੀ ਖੁਰਾਕ ਹੈ ਮਾਨਸੋਵਰ ਤੇ ਹੀਰਾ ਖਾਣਾ ਹੋਇਆ, ਮੋਤੀਆਂ ਦਾ ਚੋਗਾ ਚੁਗਣਾ ਹੋਇਆ।
ਬਗ ਡੱਡਾ ਭਾਲਣ ਜਾਵੇ,
ਅਤੇ ਬਗਲੇ ਦਾ ਸੁਭਾਅ ਡੱਡਾ ਭਾਲਣ ਜਾਂਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਹੰਸਾਂ ਨੇ ਹੀਰਾ ਮਹਾਰਾਜ ਦਾ ਨਾਮ ਮੋਤੀ ਮੁਕਤ ਰੂਪੀ ਚੋਗਾ ਚੁਗਣਾ ਹੋਇਆ।
ਬਗ ਡੱਡਾ ਭਾਲਣ,
ਬਗਲਾ ਦੰਭੀ ਆਦਮੀ ਜਿਹੜਾ ਡੱਡਾ ਪਰਾਈਆਂ ਇਸਤਰੀਆਂ ਰੂਪੀ ਡੱਡਾ ਨੂੰ ਤੇ ਪਰਾਏ ਔਗਣਾ ਦੂਸ਼ਣਾ ਰੂਪੀ ਡੱਡਾ ਨੂੰ ਭਾਲਣ ਵਾਸਤੇ ਜਾਂਦਾ ਹੈ।
ਉੱਡ ਰਿਹਾ ਵਿਚਾਰਾ ਬਗਲਾ,
ਜਦੋਂ ਸਾਰੀ ਸੰਗਤ ਨਿਗਾਹ ਪਾ ਕੇ ਵੇਖਿਆ ਵੀ ਇਹ ਕਾਮੀ ਹੈ ਵਕਾਰੀ ਆਦਮੀ ਹੈ, ਉਸ ਵੇਲੇ ਉਡਾਰੀ ਮਾਰ ਕੇ ਤੁਰ ਗਿਆ ਵੀ ਮੇਰਾ ਪਤਾ ਨਾ ਲੱਗ ਜੇ। ਉਸੇ ਵੇਲੇ ਉੱਡ ਰਿਹਾ ਉਹ ਡਰ ਗਿਆ, ਬਗਲਾ ਦੰਭੀ ਸੀ ਜਿਹੜਾ ਵਿਚਾਰਾ ਵਿਧਨ ਖੇਦ ਰੂਪੀ ਕਰਮਾਂ ਵਾਲਾ।
ਮਤ ਹੋਵੇ ਮੰਜ ਲਿਖਾ,
ਮੇਰੀਆਂ ਜਿਹੜੀਆਂ ਝੂਠੀਆਂ ਸਮਾਧੀਆਂ ਕਿਤੇ ਮੇਰਾ ਲਿਖਾ ਨਾ ਹੋ ਜੇ, ਸੰਗਤ ਜਾਣ ਕੇ ਮੈਨੂੰ ਧਰਕਾਰ ਨਾ ਦੇਵੇ, ਜਿੰਨਾ ਚਿਰ ਮੇਰੀ ਪੁਜੀਸ਼ਨ ਬਣੀ ਹੈ ਬਣੀ ਰਹੇ ਠੀਕ ਹੈ। ਕਿਉਂ ਉਸ ਵੇਲੇ ਡਰ ਜਾਂਦਾ ਹੈ ਤੇ ਉਡਾਰੀ ਮਾਰ ਕੇ ਹੋਰ ਕਿਤੇ ਜਿੱਥੇ ਪਦਾਰਥ ਵਿਸ਼ੇ ਪ੍ਰਾਪਤ ਹੋਣ ਉਹ ਛਪੜੀ ਤੇ ਜਾ ਬੈਠਦਾ ਹੈ ਕੁਸੰਗਤ ਵਿੱਚ।
ਮਤ ਹੋਵੇ ਮੰਜ ਲਿਖਾਵੇ,
ਮਤਾਂ ਕਿ ਮੇਰਾ ਲਿਖਾ ਨਾ ਪਤਾ ਨਾ ਲੱਗ ਜਾਵੇ ਇਉਂ ਜਾਣ ਕੇ।
ਜਿਤ ਕੋ ਲਾਇਆ ਤਿਤ ਹੀ ਲਾਗਾ,
ਜਿਹੜੇ ਗੁਰਮੁਖ ਹੈ ਉਹ ਤਾਂ ਸਦਾ ਸਿਮਰਨ ਚ ਲੱਗੇ ਰਹਿੰਦੇ ਹੈ, ਉਹ ਜਾਣਦੇ ਹੈ ਜਿਹਦੇ ਤਮੋ ਗੁਣ ਵਾਲੇ ਕਰਮ ਹੈ ਉਹ ਪਾਪਾਂ ਵਿੱਚ ਹੀ ਲੱਗੇ ਹੋਏ ਹੈ, ਜਿਹੜੇ ਰਜੋ ਗੁਣੀ ਆਦਮੀ ਉਹ ਛਲ ਚ ਹੀ ਲੱਗੇ ਹੋਏ ਹੈ, ਜਿਹੜੇ ਸਤੋ ਗੁਣੀ ਉਹ ਪਰਉਪਕਾਰ ਚ ਹੀ ਲੱਗੇ ਹੋਏ ਹੈ। ਇਉਂ ਗੁਣਾਂ ਦੇ ਸੁਭਾਅ ਅਨੁਸਾਰ ਹੈ, ਜਿਸ ਪਾਸੇ ਲਾਇਆ ਉਸ ਪਾਸੇ ਕੋਈ ਲੱਗਾ ਹੈ।
ਕਿਸ ਦੋਸ਼ ਦਿੱਚੈ ਜਾਂ ਹਰ ਏਵੈ ਭਾਵੈ,
ਕਿਹਨੂੰ ਦੋਸ਼ ਦੇਈਏ ਭਾਈ, ਗੁਣਾਂ ਦੇ ਅਨੁਸਾਰ ਫਲ ਦੇਣਾ ਹਰੀ ਨੇ, ਜਿਵੇਂ ਕਰਤਾਰ ਨੂੰ ਪਾਉਂਦਾ ਦੋਸ਼ ਦੇਣਾ ਬਣਦਾ ਨੀ। ਗੁਰਮੁਖਿਓਂ ਕਿਸੇ ਦੇ ਦੋਸ਼ ਰੋਪਣ ਤੋਂ ਨਿਰਲੇਪ ਰਹਿੰਦੇ ਹਨ।
ਸਤਿਗੁਰ ਸਰਵਰ ਰਤਨੀ ਭਰਪੂਰੇ,
ਸਾਧ ਸੰਗਤ ਜੀ ਸਤਿਗੁਰੂ ਸਾਹਿਬ ਮਾਨ ਸਰੋਵਰ ਹੈ, ਰਤਨ ਗੁਣਾ ਕਰਕੇ ਵਿਰਾਗ ਆਵੇ ਗੁਣਾ ਕਰਕੇ ਲਵਾ ਲਵ ਗੁਰੂ ਸਾਹਿਬ ਜੀ ਭਰਪੂਰ ਹਨ ਭਰੇ ਹਨ।
ਪ੍ਰਾਪਤ ਸੋ ਪਾਵੇ,
ਜਿਹਨੂੰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਉਹ ਸਤਿਗੁਰਾਂ ਦੇ ਪਾਸੋਂ ਵਿਰਾਗ ਆਦਿਕ ਵਿਵੇਕ ਆਦਿਕ ਪਰੋਖ ਅਪਰੋਖ ਗਿਆਨ ਰੂਪੀ ਰਤਨਾਂ ਨੂੰ ਲਵਾ ਲਵ ਭਰਿਆਂ ਤੋਂ ਪ੍ਰਾਪਤ ਕਰ ਲੈਂਦਾ ਹੈ।
ਸਿੱਖ ਹੰਸ ਸਰਵਰ ਇਕੱਠੇ ਹੋਏ,
ਹੰਸ ਕੌਣ? ਸਿੱਖ ਹਨ ਮਹਾਰਾਜ ਦੇ ਜਿਹੜੇ ਪ੍ਰੇਮੀ ਜਿਨ੍ਹਾਂ ਦੀ ਲਿਵ ਲੱਗੀ ਜੀਓ ਨਿਰਮਲ ਬਾਹਰੋਂ ਨਿਰਮਲ ਹਨ, ਉਹ ਸਤਿਗੁਰੂ ਮਾਨ ਸਰੋਵਰ ਤੇ ਸਾਰੇ ਇਕੱਤਰ ਹੋਏ ਹਨ ਸਤਸੰਗਤ ਵਿੱਚ।
ਸਤਿਗੁਰ ਕਹਿ ਹੁਕਮ ਆਵੇ,
ਉਹ ਸਤਿਗੁਰੂ ਸਾਹਿਬ ਦੇ ਹੁਕਮ ਵਿੱਚ ਆਉਂਦੇ ਹੈ ਚੱਲਦੇ ਹੈ, ਭਾਣਾ ਮੰਨਦੇ ਹੈ, ਗੁਰਮੁਖ ਨਾਮ ਦਾ ਇਸ਼ਨਾਨ ਕਰਦੇ ਹਨ। ਸਤਿਗੁਰ ਕਹਿ ਹੁਕਮ ਆਵੇ, ਸਤਿਗੁਰਾਂ ਦਾ ਕਿਹਾ ਹੋਇਆ ਕਮਾਉਂਦੇ ਹੈ, ਪਾਠ ਹੁਕਮ ਆਵੇ ਹੀ ਰੱਖਿਓ, ਸਤਿਗੁਰਾਂ ਦਾ ਕਿਹਾ ਹੈ ਵੀ ਕਮਾਉਂਦੇ ਹਨ ਉਹ ਭਾਣੇ ਚੱਲਦੇ ਹਨ।
ਰਤਨ ਪਦਾਰਥ ਮਾਣਕ ਸਰਵਰ ਭਰਪੂਰੇ,
ਸਾਧ ਸੰਗਤ ਜੀ ਰਤਨ ਵਿਰਾਗ ਆਦਿਕ ਤੇ ਮਾਣਕ ਸਰਵਣ ਮੰਨਣ ਅਭਿਆਸਨ ਆਦਿਕ ਪਦਾਰਥ ਧਰਮ ਅਰਥ ਕਾਮ ਮੋਖ ਗੁਰੂ ਸਾਹਿਬ ਮਾਨ ਸਰੋਵਰ ਚ ਲਵਾ ਲਵ ਭਰੇ ਹੋਏ ਹਨ, ਇਹ ਗੁਣਾਂ ਦੇ ਮਾਲਕ ਹਨ ਮਹਾਰਾਜ।
ਆਏ ਖਰਚ ਰਹੇ ਟੋਟ ਨਾ,
ਜਿਹੜੇ ਗੁਰਸਿੱਖ ਹੈ ਉਹ ਹੰਸਾਂ ਦੀ ਨਿਆਈ ਆਪ ਖਾਂਦੇ ਹੈ, ਆਮ ਖਾਸ ਨੂੰ ਖਰਚ ਰਹੇ ਹੈ, ਸੰਬੰਧੀਆਂ ਨੂੰ ਵੀ ਗੁਰਮਤ ਦੇ ਕੇ ਦਰੜਾ ਕੇ ਨਿਹਾਲ ਕਰਦੇ ਹੈ, ਟੋਟਾ ਘਾਟਾ ਨੀ ਕਦੇ ਆਉਂਦਾ ਗੁਣਾਂ ਦਾ।
ਸਰਵਰ ਹੰਸ ਦੂਰ ਨਾ ਹੋਈ,
ਮਾਨ ਸਰੋਵਰ ਸਤਿਗੁਰਾਂ ਤੋਂ ਹੰਸ ਜਿਹੜੇ ਗੁਰਸਿੱਖ ਹੈ ਕਦੇ ਦੂਰ ਨੀ ਹੁੰਦੇ, ਬ੍ਰਹਮ ਰੂਪੀ ਮਾਨ ਸਰੋਵਰ ਤੋਂ ਤੱਤਵੇ ਤੇ ਕਦੇ ਦੂਰ ਨਹੀਂ ਹੁੰਦੇ ਹਨ।
ਕਰਤੇ
ਇਹ ਕਰਤਾ ਪੁਰਖ ਨੂੰ ਭਾਈ ਇਉਂ ਪਾਉਂਦਾ, ਉਹਨਾਂ ਦਾ ਸੰਯੋਗ ਸਤਿਗੁਰਾਂ ਦੇ ਨਾਲ ਹੈ।
ਜਨ ਨਾਨਕ ਜਿਸ ਦਾ ਮਸਤਕ ਭਾਗ ਤੁਰ ਲਿਖੇ,
ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹਦੇ ਮੱਥੇ ਦੇ ਭਾਗ ਤੁਰੋਂ ਕਰਤਾਰ ਨੂੰ ਲਿਖੇ ਹੈ ਚੰਗੇ,
ਸੋ ਸਿੱਖ ਗੁਰੂ ਪਹਿ ਆਵੇ।
ਉਹ ਸਿੱਖ ਸਤਿਗੁਰੂ ਮਾਨ ਸਰੋਵਰ ਦੇ ਪਾਸ ਆਉਂਦੇ, ਹੰਸਾਂ ਦੀ ਨਿਆਈ ਸਤਿਗੁਰਾਂ ਨਾਲ ਮਿਲ ਕੇ ਨਿਹਾਲ ਹੁੰਦੇ ਹਨ।
ਆਪ ਤਰਿਆ ਕੁਟੰਬ ਸਭ ਤਾਰੇ,
ਉਹ ਸਿੱਖ ਆਪ ਵੀ ਤਰ ਗਿਆ ਹੈ, ਕੁਟੰਬ ਇਸਤਰੀ ਤੋਂ ਵਧਿਆ, ਪਰਿਵਾਰ ਦੇ ਲੋਕ ਵੀ ਸਾਰੇ ਤਾਰ ਦਿੱਤੇ।
ਸਭਾ ਸ੍ਰਿਸ਼ਟ ਛਡਾਵੇ,
ਅਤੇ ਸਾਰਿਆਂ ਨੂੰ ਸ੍ਰਿਸ਼ਟ ਬਣਾ ਬਣਾ ਕੇ ਸੁਭ ਗੁਣਾਂ ਦੁਆਰਾ ਸਭਾ ਜਿਹੜੇ ਸੰਗਤ ਕਰਨ ਵਾਲੇ ਹੈ ਉਹਨਾਂ ਸਾਰਿਆਂ ਨੂੰ ਸ੍ਰਿਸ਼ਟੀ ਨੂੰ ਸਾਰੀ ਨੂੰ ਛੁਡਾ ਦਿੰਦਾ ਹੈ, ਜਿਹੜੇ ਉਹਨਾਂ ਦਾ ਬਚਨ ਮੰਨਦੇ ਹਨ ਮੁਕਤ ਕਰ ਦਿੰਦਾ ਹੈ।
ਮਹੱਲਾ ਪੰਜਵਾਂ, ਪੰਡਿਤ ਆਖਾਏ ਬਹੁਤ ਹੀ ਰਾਹੀ।
ਇੱਕ ਤਾਂ ਇਹ ਵੈਸ਼ਨੋ ਦਾ ਸੁਭਾਅ ਦੱਸਿਆ ਹੈ ਮਹਾਰਾਜ ਸਾਹਿਬ ਜੀ ਨੇ, ਹੁਣ ਪੰਡਿਤ ਦੀ ਬਾਬਤ ਕਹਿੰਦੇ ਹਨ। ਫਿਰ ਪੰਡਿਤ ਆਪਣੇ ਆਪ ਨੂੰ ਕਹਾਉਣਾ ਹੈ, ਆਪਣੇ ਆਪ ਨੂੰ ਵਿਦਵਾਨ ਕਹਾਉਣਾ ਹੈ, ਪੰਡਾ ਬੁੱਧੀ ਜੀ ਦੀ ਤੱਤ ਸਰੂਪ ਦੇ ਜਾਣਨ ਨੂੰ ਕੁਸ਼ਲ ਹੋਵੇ, ਚਤੁਰ ਹੋਵੇ, ਉਹਨੂੰ ਪੰਡਿਤ ਕਹੀਦਾ ਹੈ। ਸੋ ਤੂੰ ਆਪਣੇ ਆਪ ਨੂੰ ਪੰਡਿਤ ਵਿਦਵਾਨ ਕਹਾਉਣਾ ਹੈ, ਬਹੁਤੇ ਰਾਹੀਂ ਕੋਹਨੇ ਦੀ ਕੋ ਬੰਨੇ ਦੀ, ਇਸ ਪ੍ਰਕਾਰ ਬਾਹਲੇ ਰਾਹੀਂ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਫਸਿਆ ਹੋਇਆ, ਬਹੁਤੇ ਕਦੇ ਸੁਲਤਾਨ ਦਾ ਰੋਟ ਪਕਾਤਾ, ਕਦੇ ਗੁੱਗੇ ਦੀਆਂ ਸੇਵੀਆਂ ਚੜ੍ਹਾਤੀਆਂ, ਇਸ ਪ੍ਰਕਾਰ ਬਹੁਤਿਆਂ ਰਾਹਾਂ ਵਿੱਚ ਪਿਆ ਹੋਇਆ, ਬਾਹਲਿਆਂ ਭੇਖਾਂ ਰੂਪੀ ਰਾਹਾਂ ਵਿੱਚ ਭਰਮਦਾ ਹੈ, ਮਹਾਰਾਜ ਦੇ ਉੱਤੇ ਤੈਨੂੰ ਭਰੋਸਾ ਨਹੀਂ ਹੈ।
ਕੋਰੜ ਮੋਠ ਜਿਨੇਹਾ,
ਤੂੰ ਪਾਈ ਹੈ ਜਿਹਨੂੰ ਕੋਰੜੂ ਮੋਠ ਹੁੰਦਾ ਨਾ ਜਿਹੜਾ, ਉਹਨੂੰ ਕਹਿੰਦੇ ਸੱਤ ਅੱਗਾਂ ਦੇ ਦਈਏ ਫਿਰ ਵੀ ਉਹ ਢਲਦਾ ਨਹੀਂ, ਰੀਝਦਾ ਨਹੀਂ, ਕੱਚਾ ਹੀ ਰਹਿੰਦਾ, ਇਵੇਂ ਕੋਰੜੂ ਮੋਠ ਦੀ ਨਿਆਈ ਤੇਰਾ ਚਿੱਤ ਕਰੜਾ ਹੈ, ਸੱਤ ਸ਼ਾਸਤਰਾਂ ਦੇ ਗਿਆਨ ਰੂਪੀ ਅੱਗਾਂ ਦੇ ਦਈਏ ਫਿਰ ਵੀ ਉਹ ਅਜੇ ਰਹਿੰਦਾ, ਤੂੰ ਕੋਈ ਸ੍ਰੇਸ਼ਟ ਗੁਣ ਨਹੀਂ ਤੇਰੇ ਅੰਦਰ ਆਉਂਦਾ ਹੈ।
ਅੰਦਰ ਮੋਹ ਨਿਤ ਭਰਮ ਵਿਆਪਿਆ,
ਤੇਰੇ ਅੰਦਰ ਮੋਹ ਹੈ ਪਦਾਰਥਾਂ ਦਾ, ਨਿਤਾ ਪ੍ਰਤੀ ਸਰੂਪ ਵੱਲੋਂ ਭਰਮ ਵਿੱਚ ਲੱਗਿਆ ਹੋਇਆ ਹੈ, ਵਾਹਿਗੁਰੂ ਦੇ ਸਰੂਪ ਦਾ ਨਿਸ਼ਚਾ ਨਹੀਂ ਤੈਨੂੰ ਹੈ।
ਤਿਸ ਤਿਸ ਨਾਹੀ ਦੇਹਾ,
ਅਤੇ ਦੇਹ ਵਿੱਚ ਕਦੇ ਇਸ਼ਤ ਹੋ ਕੇ ਰਹਿ ਹੀ ਨਹੀਂ ਸਕਦਾ, ਤੂੰ ਇਸ਼ਤ ਟਿਕਦਾ ਨਹੀਂ, ਦੇਹ ਦੇ ਵਿੱਚ ਫਿਰਦਾ, ਮਨ ਤੇਰਾ ਭਟਕਦਾ ਰਹਿੰਦਾ ਹੈ। ਤਿਸ ਤਿਸ ਨਾਹੀ ਦੇਹਾ, ਇਸ਼ਤ ਨਹੀਂ ਹੋ ਸਕਦਾ, ਦੇਹਾਂ ਚ ਲੱਖ 84 ਜੂਨਾਂ ਚ ਭਰਮਦਾ ਫਿਰਦਾ ਹੈ।
ਆਵੇ
ਅਖੰਡ ਚੇਤਨ ਦੇਹ ਵਿੱਚ ਇਸ਼ਤ ਨਹੀਂ ਤੂੰ ਹੋ ਸਕਦਾ ਹੈ।
ਕੂੜੀ ਆਵੇ ਕੂੜੀ ਜਾਵੇ,
ਇਸ਼ਤ ਨੂੰ ਖੜੋੜਨ ਦਾ ਆਉਂਦਾ ਤੇਰਾ ਦੇਹਾਂ ਵਿੱਚ ਮਨ, ਦੇਹ ਦੇ ਅੰਦਰ ਅਖੰਡ ਚੇਤਨ ਦੇਹ ਚ ਇਸ਼ਤ ਨਹੀਂ ਹੁੰਦਾ, ਟਿਕਦਾ ਨਹੀਂ, ਖੜਦਾ ਨਹੀਂ ਹੈ ਤੇਰਾ ਮਨ।
ਕੂੜੀ ਆਵੇ ਕੂੜੀ ਜਾਵੇ,
ਇਹ ਭਾਈ ਜੇ ਤੂੰ ਕਿਸੇ ਸਭਾ ਚ ਜਾਣਾ ਤੇ ਕੂੜੀ ਝੂਠੀ ਕੋਈ ਲੋਕਾਂ ਦੇ ਤਾਂ ਹੀ ਸਿੱਖਿਆ ਦੇਣ ਵਾਸਤੇ ਆਉਣਾ ਹੈ, ਤੇ ਜੇ ਤੂੰ ਜਾਣਾ ਤਾਂ ਕੂੜੀ ਮਾਇਆ ਦੇ ਖਰੀਦਣ ਵਾਸਤੇ ਤੂੰ ਹੋਰ ਪਾਸੇ ਜਾਣਾ ਹੈ, ਤੇਰਾ ਆਉਣਾ ਵੀ ਸੰਗਤ ਕੂੜਾ ਹੈ, ਝੂਠਾ ਹੈ, ਪਦਾਰਥਾਂ ਦੀ ਇੱਛਾ ਲੈ ਕੇ ਆਉਣਾ ਹੈ, ਅਤੇ ਜੇ ਤੂੰ ਹੋਰ ਪਾਸੇ ਜਾਣਾ ਉਧਰ ਵੀ ਕੂੜੀ ਮਾਇਆ ਦੇ ਇੱਛਾ ਕਰਕੇ ਕੂੜੀ ਪ੍ਰੀਤੀ ਦੇ ਸਹਿਤ ਜਾਣਾ ਹੈ।
ਮਾਇਆ ਕੀ ਨਿਤ ਜੋਹਾ,
ਮਾਇਆ ਦੀ ਹਰ ਵਕਤ ਤਾੜ ਚ ਲੱਗਾ ਰਹਿੰਦਾ ਵੀ ਇੱਥੋਂ ਮੈਨੂੰ ਕਿੰਨਾ ਕੁ ਮਿਲੇਗਾ, 500 ਰੁਪਈਆ ਮਿਲ ਜੇ ਤਾਂ ਮੇਰਾ ਗੁਜ਼ਾਰਾ ਹੋਜੂ, ਭਾਵੇਂ ਮੈਨੂੰ ਲੋਕ ਕੁਛ ਕਹਿਣ, ਉੱਥੇ ਵੀ ਜਾ ਕੇ ਮੇਰੇ ਲੋਕਾਂ ਨੇ ਛਿੱਤਰ ਪਾਉਣੇ ਆ ਨਾ ਕਮੇਟੀ ਆਇਆਂ ਨੇ, ਜੇ 500 ਰੁਪਈਆ ਮੈਨੂੰ ਦੇ ਰਹੇ ਹੋ ਤਾਂ ਫਿਰ ਮੇਰਾ ਗੁਜ਼ਾਰਾ ਹੋ ਜੂਗਾ। ਇਸ ਪ੍ਰਕਾਰ ਦੀਆਂ ਮਾਇਆ ਦੀ ਜੋ ਤਾੜ ਚ ਲੱਗਾ ਰਹਿੰਦਾ ਹਰ ਵਕਤ,
ਸੱਚ ਕਹੇ ਤਾਂ ਛੋਹੋ ਆਵੇ,
ਜੇ ਸੱਚਾ ਬਚਨ ਕਹਿ ਦੀਏ ਤਾਂ ਫਿਰ ਛੋਹੋ ਗੁੱਸਾ ਬੜਾ ਆਉਂਦਾ, ਗੁੱਸੇ ਦਾ ਕ੍ਰੋਧ ਦਾ ਮਾਰਿਆ ਭੰਭੂਕਾ ਹੈ, ਸੱਚ ਕਹੇ ਤੋਂ ਗੁੱਸਾ ਚਿੰਬੜਦਾ ਹੈ।
ਅੰਤਰ ਬਹੁਤਾ ਰੋਹਾ,
ਅੰਦਰ ਬਾਲਾ ਸਾਧ ਸਿੰਘ ਜੀ ਗੁੱਸੇ ਦਾ ਮਾਰਿਆ ਹੈ, ਉਸ ਮੈਂ ਕ੍ਰੋਧ ਬਗਾਨਾ, ਬਗਾਨਾ ਹੀ ਕ੍ਰੋਧ ਚੱਕੀ ਫਿਰਦਾ ਹੈ, ਇਸ ਪ੍ਰਕਾਰ ਬਹੁਤਾ ਰੋਹ ਦੇ ਵਿੱਚ ਭਰਿਆ ਰਹਿੰਦਾ ਹਰ ਵਕਤ, ਗੁਸੈਲਾ ਚਿੱਤ ਹੈ।
ਵਿਆਪਿਆ ਦੁਰਮਤ ਕਬੁੱਧ ਕਮੂੜਾ ਕਮੂੜਾ
ਕਮੂੜਾ ਨਹੀਂ ਹੈ,
ਵਿਆਪਿਆ ਦੁਰਮਤ ਕਬੁੱਧ ਕਮੂੜਾ,
ਵਿਆਪਿਆ ਦੁਰਮਤ ਕਬੁੱਧ ਕਮੂੜਾ, ਕਹਿੰਦੇ ਕਮੂੜਾ ਖੋਟਾ ਮੂਰਖ ਐਸਾ ਹੈ, ਦੁਰਮਤ ਖੋਟੇ ਪੁਰਸ਼ਾਂ ਦੀ ਮਤ ਸਿੱਖਿਆ ਵਿੱਚ ਕਬੁੱਧੀ ਕਰਕੇ ਵਿਆਪਿਆ ਹੋਇਆ, ਖੋਟੀ ਐਸੀ ਮਤ ਹੈ ਇਹਦੀ, ਦੁਰਮਤੀਆਂ ਦੀ ਸੰਗਤ ਦੇ ਵਿੱਚ ਕਮੂਰਖ ਖੋਟੀ ਮੂਰਖਤਾਈ ਕਰਕੇ ਇਹ ਵਿਆਪਿਆ ਲੱਗਾ ਰਹਿੰਦਾ, ਇਸੇ ਪ੍ਰਕਾਰ ਵਿਆਪਿਆ
ਵਿਆਪਿਆ ਦੁਰਮਤ ਕਬੁੱਧ ਕਮੂੜਾ,
ਇਹ ਦੁਰਮਤ ਦੁਰਮਤੀਆਂ ਦੀ ਸੰਗਤ ਚ ਕਮੂਰਖ ਖੋਟੀ ਮੂਰਖਤਾਈ ਕਰਕੇ ਕੁਬੁੱਧੀ ਦਾ ਪ੍ਰੇਰਿਆ ਹੋਇਆ ਲੱਗਿਆ ਹੋਇਆ ਹੈ। ਐਸੀ ਕੁਬੁੱਧੀ ਇਹਦੇ ਅੰਦਰ ਕੁਬੁੱਧ ਡੂਮਣੀ ਕੁਦਾਇਆ ਕਸੈਣ ਪਰ ਨਿੰਦਾ ਕਰ ਚੂਹੜੀ ਮੁੱਠੀ ਕ੍ਰੋਧ ਚੰਡਾਲ ਇਸ ਕੁਬੁੱਧੀ ਦੇ ਕਰਕੇ
ਮਨ ਲਾਗ ਕਮੂੜਾ
ਕੁਬੁੱਧ ਵਿਆਪਿਆ ਦੁਰਮਤ ਦੁਰ ਖੋਟੀ ਮਤ ਸਿੱਖਿਆ ਵਿੱਚ ਹੀ ਪਹਿਲੀ ਸਿੱਖਿਆ ਵਿੱਚ ਹੀ ਐਸਾ ਕਮੂਰਖ ਹੈ ਐਸਾ ਨੀਚ ਹੈ ਜੜ ਹੈ ਖੋਟੀ ਮਤ ਦੇ ਵਿੱਚ ਕੁਬੁੱਧੀ ਕਰਕੇ ਵਿਆਪਿਆ ਹੋਇਆ ਸਿੱਖਿਆ ਚ
ਮਨ ਲਾਗਾ ਤਿਸ ਮੋਹਾ
ਅਤੇ ਮਨ ਦੇ ਅੰਦਰ ਉਸਦੇ ਪਦਾਰਥਾਂ ਦਾ ਹੀ ਮੋਹ ਲੱਗਾ ਹੋਇਆ ਹਰ ਵਕਤ ਮੂਰਛਾ ਹੋਇਆ ਰਹਿੰਦਾ ਪਦਾਰਥਾਂ ਵਿੱਚ
ਠੱਗੈ ਸੇਤੀ ਠੱਗ ਰਲ ਆਇਆ
ਇੱਕ ਤਾਂ ਠੱਗ ਵੈਸ਼ਨੋ ਅੱਗੇ ਬਣ ਕੇ ਆਇਆ ਸੀ ਉਹਦੇ ਨਾਲ ਦੂਜਾ ਪੰਡਿਤ ਸੱਗ ਰਲ ਕੇ ਆ ਗਿਆ
ਸਾਥ ਪੇ ਇੱਕੋ ਜਿਹਾ
ਇਹ ਦੋਹਾਂ ਦਾ ਸਾਥ ਇੱਕੋ ਜਿਹਾ ਬੇਮੁਖਾਂ ਦਾ ਰਲ ਗਿਆ ਆਪੋ ਵਿੱਚ ਹੀ ਮਿਲ ਗਏ ਨਿੰਦਿਆ ਕਰਨ ਵਾਸਤੇ ਇਸੇ ਪ੍ਰਕਾਰ
ਠੱਗੈ ਸੇਤੀ ਠੱਗ ਰਲ ਆਇਆ
ਠੱਗੇ ਜੀਵ ਸੀ ਨਾ ਇਹਦੇ ਨਾਲ ਠੱਗ ਕਾਮ ਕ੍ਰੋਧ ਆਦਿਕਾਂ ਦੇ ਨਾਲ ਰਲ ਕੇ ਆ ਗਿਆ ਹੁਣ ਜਨਮ ਧਾਰ ਕੇ ਜਾਂ ਰਾਗ ਦੇਖ ਰੂਪੀ ਠੱਗਾਂ ਦੀ ਸੰਗਤ ਵਿੱਚ ਆ ਗਿਆ
ਸਾਥ ਪੇ ਇੱਕੋ ਜਿਹਾ
ਮੂਰਖ ਜੀਵ ਸੀ ਉਹ ਜੇ ਕਾਮ ਕ੍ਰੋਧ ਆਦਿਕ ਠੱਗਾਂ ਚ ਰਲ ਗਿਆ ਇੱਕੋ ਜਿਹਾ ਸਾਥ ਦੋਹਾਂ ਦਾ ਹੋ ਗਿਆ
ਸਤਿਗੁਰੂ ਸਰਾਫ ਨਦਰੀ ਵਿੱਚ ਦੋ ਕੱਢੈ
ਸਤਿਗੁਰੂ ਸਾਹਿਬ ਜੀ ਸਰਾਫ ਹਨਗੇ ਸੋਨੇ ਦੀ ਪਰਖ ਕਰਨ ਵਾਲੇ ਸਤਿਗੁਰੂ ਜੀਵਨਾਂ ਰੂਪੀ ਸੋਨੇ ਦੀ ਪਰਖ ਕਰਨ ਵਾਲੇ ਹਨ ਉਹ ਸਰਾਫ ਕਹੇ ਜੋ ਨਦਰ ਦੇ ਵਿੱਚ ਦੀ ਕੱਢਦੇ ਹੈ ਦੋਹਾਂ ਨੂੰ ਕੱਢਿਆ ਪੰਡਿਤ ਨੂੰ ਤੇ ਵੈਸ਼ਨੋ ਨੂੰ ਵਿੱਚ ਦੋ ਇਕੱਠਾ ਹੀ ਪਾਠ ਕਰਨਾ ਸਤਿਗੁਰੂ ਆਪਣੀ ਨਜ਼ਰ ਦੇ ਬੀਜੀ ਜਦੋਂ ਕੱਢ ਕੇ ਵੇਖਿਆ
ਤਾਂ ਉਗੜ ਆਇਆ ਲੋਹਾ
ਉਸ ਵੇਲੇ ਉੱਤੇ ਪਾਜ ਚਾੜਿਆ ਹੋਇਆ ਸੀ ਸੁਨਹਿਰੀ ਬਣਾਇਆ ਸੀ ਸ਼ਾਸਤਰ ਪੜਿਆ ਹੋਇਆ ਸੀ ਅਤੇ ਉੱਤੋਂ ਵੈਸ਼ਨੋ ਬਣਿਆ ਹੋਇਆ ਸੀ ਚੋਰੀ ਠੱਗੀ ਮਿੱਟੀ ਨਹੀਂ ਸੀ ਕਿਉਂ ਲੋਹੇ ਦੀ ਨਹੀਂ ਪਾਪ ਹੀ ਉਗੜਿਆ ਉਹਨਾਂ ਦਾ ਲੋਹੇ ਵਰਗਾ ਜਾਰੀ ਲੱਗੀ ਸੀ ਨਿੰਦਿਆ ਕਰਨ ਰੂਪ ਇਸ ਪ੍ਰਕਾਰ ਲੋਹੇ ਵਰਗਾ ਕਾਲਾ ਚਿੱਤ ਸੀ ਪਾਪੀਆਂ ਦਾ ਉਹ ਅੰਦਰੋਂ ਉਗੜ ਆਇਆ ਹੈ
ਬਹੁ ਤੇਰੀ ਥਾਈ ਰਲਾਏ ਰਲਾਏ ਦਿੱਤਾ
ਬੜੀਆਂ ਥਾਵਾਂ ਚ ਰਲਾਇਆ ਸੰਨਿਆਸੀਆਂ ਚ ਰਲਾਇਆ ਬ੍ਰਾਹਮਣਾਂ ਚ ਰਲਾਇਆ ਗ੍ਰਿਸ਼ਤੀਆਂ ਚ ਰਲਾਇਆ ਬਾਣ ਪ੍ਰਸਤੀਆਂ ਚ ਰਲਾਇਆ ਬ੍ਰਹਮਚਾਰੀਆਂ ਚ ਰਲਾਇਆ ਇਉਂ ਸਾਰਿਆਂ ਭੇਖਾਂ ਚ ਰਲਾ ਕੇ ਵੇਖਿਆ
ਉਗੜਿਆ ਪੜਦਾ ਅੱਗੇ ਆਏ ਖਲੋਹਾ
ਇਹਦਾ ਜਿਹੜਾ ਪੜਦਾ ਸੀ ਉਹ ਉਗੜ ਗਿਆ ਪ੍ਰਗਟ ਹੋ ਗਿਆ ਪਾਪੀ ਨਿਕਲਿਆ ਉਹ ਕਿਸੇ ਚ ਖੋਟਾ ਰੁਪਈਆ ਜਿਵੇਂ ਰਲਾ ਦਈਏ ਸਾਰਿਆਂ ਰੁਪਈਆਂ ਤੇ ਸ਼ੰਕਾ ਕਰ ਦਿੰਦਾ ਹੈ ਇਸੇ ਪ੍ਰਕਾਰ ਉਗੜ ਆਇਆ ਇਹਦਾ ਪਰਦਾ ਜਿਹੜਾ ਪਾਪ ਦਾ ਸੀ ਪ੍ਰਗਟ ਹੋ ਗਿਆ
ਅੱਗੇ ਆਏ ਖਲੋਹਾ
ਅੱਗੇ ਆ ਕੇ ਜਮਾਂ ਦੇ ਖੜੋ ਗਿਆ ਪ੍ਰਗਟ ਹੋ ਗਿਆ ਜਮਾਂ ਨੇ ਆ ਕੇ ਵੇਖ ਲਿਆ ਇਸੇ ਪ੍ਰਕਾਰ ਸੰਗਤ ਦੇ ਅੱਗੇ ਆ ਕੇ ਖੜੋਹਾ ਪ੍ਰਗਟ ਹੋ ਗਿਆ ਜਿਹੜੀ ਪਾਪ ਵਾਲੀ ਨਿਗਾਹ ਸੀ ਇਹਦੀ ਲੁਕੀ ਛਿਪੀ ਨਹੀਂ ਰਹੀ
ਸਤਿਗੁਰੂ ਕੀ ਜੇ ਸਰਣੀ ਆਵੇ
ਫੇਰ ਮਹਾਰਾਜ ਜੀ ਇਹ ਸੁੱਧ ਵੀ ਕਦੇ ਹੋ ਸਕਦਾ ਭੈੜਾ ਆਦਮੀ ਕਹਿੰਦੇ ਹਾਂ ਭਾਈ ਸਤਿਗੁਰੂ ਸਾਹਿਬ ਦੀ ਸ਼ਰਨ ਵਿੱਚ ਜੇ ਆ ਜਾਵੇ
ਫਿਰ ਮਨੂਰ ਉਹ ਕਾਂਚਨ ਹੋਹਾ
ਸਤਿਗੁਰੂ ਸਾਹਿਬ ਤਾਂ ਲੋਹੇ ਦੀ ਮੈਲ ਨੂੰ ਜਿਹੜਾ ਪਾਰਸਾ ਸੋਨਾ ਨਹੀਂ ਬਣਾ ਸਕਦਾ ਗੁਰੂ ਸਾਹਿਬ ਜਿਹੜੇ ਮਨੂਰ ਵਰਗੇ ਪਾਪੀ ਭਾਰੇ ਹੈ ਲੋਹੇ ਦੀ ਮੈਲ ਵਰਗੇ ਉਹਨਾਂ ਨੂੰ ਵੀ ਕਾਂਚਨ 12 ਬੰਦਾ ਸੋਨਾ ਬਣਾ ਦਿੰਦੇ ਹੈ ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੇ ਮਨ ਬੁੱਧ ਇਹ ਸ਼ੁੱਧ ਬਣਾ ਕਰਕੇ ਉਹ ਸ਼ੁੱਧ ਸਰੂਪ ਦੀ ਪ੍ਰਾਪਤੀ ਰੂਪ ਉਹ ਕੰਚਨ ਵਰਗੇ ਹੋ ਜਾਂਦੇ ਹਨ
ਸਤਿਗੁਰੂ ਨਿਰਵੈਰ ਪੁੱਤਰ ਸੱਤਰ ਸਮਾਨੇ
ਸਤਿਗੁਰੂ ਸਾਹਿਬ ਤਾਂ ਨਿਰਵੈਰ ਹੈ ਚਾਹੇ ਕੋਈ ਪੁੱਤਰ ਹੋਵੇ ਚਾਹੇ ਦੁਸ਼ਮਣ ਹੋਵੇ ਸਾਰਿਆਂ ਚ ਇੱਕੋ ਜਿਹੀ ਨਿਗਾਹ ਨਾਲ ਤੱਕਦੇ ਆ ਮਹਾਰਾਜ ਸਾਹਿਬ ਜੀ
ਔਗੁਣ ਕੱਟੇ ਕਰੇ ਸੁਧ ਦੇ
ਜਿਹੜਾ ਦੁਸ਼ਮਣ ਵੀ ਗੁਰੂ ਸਾਹਿਬ ਦੀ ਸ਼ਰਨ ਆ ਪਵੇ ਜਿਵੇਂ ਗੁਰੂ ਦਸਵੇਂ ਪਾਤਸ਼ਾਹ ਦੇ ਹਜ਼ੂਰ ਸਾਹਿਬ ਸੰਗੀ ਜੰਗ ਦੇ ਵਿੱਚ ਸੈਦ ਖਾਂ ਪਠਾਨ ਗੁਰੂ ਸਾਹਿਬ ਨਾਲ 1,25,000 ਫੌਜ ਲੈ ਕੇ ਮੁਗਲਾਂ ਦੀ ਚੜ੍ਹ ਕੇ ਆਇਆ ਸੀ ਦਿੱਲੀ ਤੋਂ ਗੁਰੂ ਕਲਗੀਧਰ ਸਾਹਿਬ ਜੀ ਦੇ ਨਾਲ ਜੰਗ ਕਰਨਾ ਚਾਹੁੰਦਾ ਸੀ ਮਹਾਰਾਜ ਸਾਹਿਬ ਜੀ ਦੀ ਸਿੱਖਾਂ ਦੀ ਫੌਜ 500 ਸੀ ਅਨੰਦਪੁਰ ਸਾਹਿਬ 'ਚ ਬਾਕੀ ਛੁੱਟੀ ਗਏ ਸੀ ਸਿੱਖ ਤਾਂ 1,25,000 ਦੀ ਮੁਕਾਬਲਾ ਕਰਨ ਵਾਸਤੇ ਫੌਜ ਲੜ ਪਈ ਇੱਧਰ ਇਹਦੀ ਇੱਛਾ ਪੂਰੀ ਕਰਨ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਘੋੜੇ ਨੂੰ ਨੀਲੇ ਨੂੰ ਕੁਦਾਉਂਦੇ ਹੋਏ ਜਿੱਥੇ ਕੈਂਪ ਦੇ ਅੱਗੇ ਘੋੜੇ 'ਤੇ ਸਵਾਰ ਹੋਣ ਵਾਸਤੇ ਤਿਆਰ ਸੀ ਸ਼ਸਤਰ ਪਹਿਰ ਰਿਹਾ ਸੀ ਉਸ ਤੋਂ ਆ ਦਿਖਾਈ ਦਿੱਤੀ ਪਲ ਦੇ ਵਿੱਚ ਮਹਾਰਾਜ ਨੇ ਕਹਿਣ ਲੱਗੇ ਸੈਦ ਖਾਂ ਤੂੰ ਸਾਡੇ ਨਾਲ ਜੰਗ ਕਰਨਾ ਚਾਹੁੰਦਾ ਆ ਵੇਖ ਸਾਡੇ ਨਾਲ ਕੋਈ ਫੌਜ ਨਹੀਂ ਅਸੀਂ ਇਕੱਲੇ ਹਾਂ ਆ ਮੁਕਾਬਲਾ ਕਰ ਜਦੋਂ ਗੁਰੂ ਸਾਹਿਬ ਦੀ ਨਿਗਾਹ ਪਈ, ਸਾਧ ਸਿੰਘ ਤਲਵਾਰ ਹੱਥ ਚੋਂ ਛੁੱਟ ਗਈ ਤੇ ਗੁਰੂ ਸਾਹਿਬ ਦੇ ਚਰਨੀ ਪੈ ਗਿਆ। ਮਹਾਰਾਜ ਸਾਹਿਬ ਕਹਿਣ ਲੱਗੇ, ਕੈਰਨਾ ਬਣ ਜਰਨੈਲ ਬਣ ਕੇ ਆਇਆ ਹੈ, ਤੂੰ ਪਹਿਲਾਂ ਵਾਰ ਕਰਕੇ ਸਾਡਾ ਵਾਰ ਫੇਰ ਸਹਾਰੀ। ਇਹਨੇ ਕਿਹਾ, ਮਹਾਰਾਜ ਮੈਂ ਵਾਰ ਕੀ ਕਰਨਾ ਹੈ, ਮੇਰੇ ਵਾਰ ਕਰਨ ਤੋਂ ਪਹਿਲਾਂ ਹੀ ਤੁਹਾਡੀ ਨਜ਼ਰ ਹੋ ਗਈ, ਮੈਨੂੰ ਤਾਂ ਮਹਾਰਾਜ ਇਸ ਵੇਲੇ ਬ੍ਰਹਮ ਗਿਆਨ ਦੀ ਬਖਸ਼ਿਸ਼ ਹੋ ਗਈ ਆਪਦੀ ਨਜ਼ਰ ਨਾਲ, ਨਾਨਕ ਨਜ਼ਰੀ ਨਜ਼ਰ ਨਿਹਾਲ ਕਰਤਾ ਹੈ। ਉਸ ਵੇਲੇ ਮਹਾਰਾਜ ਕਹਿੰਦੇ, ਫਿਰ ਜਰਨੈਲੀ ਪੁਣਾ ਚ ਸਾਂਭੀ ਬੈਠਾ ਹੈ, ਘੋੜੇ ਦੀ ਬਾਗ ਛੱਡ ਕੇ ਕਹਿੰਦਾ ਆ ਲੋ ਸਰਦਾਰੀ ਵੀ ਛੱਡੀ। ਅਤੇ ਫਿਰ ਸਾਰੇ ਵੇਖਦੇ ਰਹਿ ਗਏ, ਉਹ ਗਿਆ ਉਹ ਗਿਆ, ਇਹੀ ਜੀ ਹਾਲਤ ਹੋਈ। ਸੈਦ ਖਾਂ ਜਿਉਂ ਨਿਕਲਿਆ ਸਾਰੀ ਫੌਜ ਨੂੰ ਚੀਰ ਕੇ, ਪੌਂਟੇ ਸਾਹਿਬ ਦੀਆਂ ਪਹਾੜੀਆਂ ਜਾ ਕੇ ਤਪੱਸਿਆ ਕਰਕੇ ਫਿਰ ਬੰਦਗੀ ਕਰਨ ਜੁੜਿਆ ਰਿਹਾ ਸੀ, ਉਹ ਨਿਹਾਲ ਹੋ ਗਿਆ ਸੀ ਸਾਧ ਸੰਗਤ ਜੀ। ਗੁਰੂ ਸਾਹਿਬ ਜੀ ਮਿੱਤਰ ਹੋਵੇ ਚਾਹੇ ਕੋਈ ਸੱਤਰ ਹੋਵੇ ਪੁੱਤਰ ਹੋਵੇ, ਇੱਕੋ ਜੀ ਨਿਗਾਹ ਪਾਉਂਦੇ ਜਦੋਂ ਮਿਹਰ ਚਾਹੁੰਦੇ ਹਨ।
ਔਗਣ ਕੱਟੇ ਕਰੇ ਸੁੱਧ ਦੇਹ,
ਉਹਦੇ ਔਗਣਾਂ ਨੂੰ ਕੱਟ ਦਿੰਦੇ, ਉਹਦੀ ਦੇਹ ਨੂੰ ਸੁੱਧ ਪਵਿੱਤਰ ਕਰ ਦਿੰਦੇ, ਇਹੋ ਜਿਹੇ ਕਿਰਪਾਲੂ ਹਨ।
ਨਾਨਕ ਜਿਸ ਧੁਰ ਮਸਤਕ ਹੋਵੇ ਲਿਖਿਆ,
ਸਤਿਗੁਰੂ ਜੀ ਕਹਿੰਦੇ ਜੀ ਦੇ ਧੁਰੋਂ ਭਾਈ ਮੱਥੇ ਤੇ ਲੇਖ ਲਿਖਿਆ ਹੁੰਦਾ,
ਸਤਿਗੁਰੂ ਨਾਲ ਸੁਨੇਹ,
ਉਹਨਾਂ ਦਾ ਸਤਿਗੁਰੂ ਸਾਹਿਬ ਦੇ ਨਾਲ ਪਿਆਰ ਪੈ ਜਾਂਦਾ ਹੈ।
ਅੰਮ੍ਰਿਤ ਬਾਣੀ ਸਤਿਗੁਰੂ ਪੂਰੇ,
ਸਤਿਗੁਰੂ ਪੂਰਿਆਂ ਦੀ ਜਿਹੜੀ ਅਮਰ ਕਰਨ ਵਾਲੀ ਅੰਮ੍ਰਿਤ ਰੂਪ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ,
ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ,
ਜਿਸ ਦੇ ਉੱਤੇ ਮਹਾਰਾਜ ਕਿਰਪਾਲੂ ਹੁੰਦੇ ਹੈ ਉਹਦੇ ਹਿਰਦੇ ਚ ਅੰਮ੍ਰਿਤ ਬਾਣੀ ਵਸਾ ਦਿੰਦੇ ਹਨ, ਵਸ ਜਾਂਦੀ ਹੈ।
ਆਵਣ ਜਾਣਾ ਤਿਸ ਕਾ ਕੱਟੀ,
ਉਸ ਪੁਰਖ ਦਾ ਜਿਹੜਾ ਜਨਮ ਧਾਰ ਕੇ ਆਉਣਾ ਹੈ ਤੇ ਮਰ ਕੇ ਜਾਣਾ ਹੈ, ਮਿਟ ਜਾਂਦਾ, ਕੱਟ ਦਿੰਦੇ ਆ ਮਹਾਰਾਜ ਸਾਹਿਬ ਜੀ।
ਸਦਾ ਸਦਾ ਸੁਖ ਹੋਹਾ,
ਉਸ ਨੂੰ ਸਦਾ ਸਰੂਪ ਦੀ ਪ੍ਰਾਪਤੀ ਕਰਕੇ ਸਦਾ ਰਹਿਣ ਵਾਲਾ ਸੁਖ ਪ੍ਰਾਪਤ ਹੋ ਜਾਂਦਾ ਹੈ।
ਪੌੜੀ ਜੋ ਤੁਧ ਭਾਣਾ ਜੰਤ,
ਇਹ ਪਰਮੇਸ਼ਰ ਜਿਹੜਾ ਤੈਨੂੰ ਭਾ ਗਿਆ ਜੀਵ,
ਸੋ ਤੁਧ ਬੁੱਝੇ,
ਉਹ ਮਹਾਰਾਜ ਗੁਰਾਂ ਦੇ ਉਪਦੇਸ਼ ਨੂੰ ਕਮਾ ਕੇ ਆਪ ਨੂੰ ਬੁੱਝੇ ਹੀ ਪੁੱਛਦਾ ਹੈ, ਸਮਝਦਾ ਹੈ ਆਪਦੇ ਸਰੂਪ ਨੂੰ ਗੁਰਾਂ ਦੁਆਰਾ ਸਰਵਣ ਮੰਨਣ ਕਰਕੇ, ਜਿਹਦਾ ਕਰਤੱਵ ਸਾਧਨ ਤੈਨੂੰ ਭਾ ਗਿਆ ਜੀਵ ਦਾ, ਉਹ ਆਪਦੀ ਦਰਗਾਹ ਚ ਮਹਾਰਾਜ ਸਿੱਧੇ ਮੁਕਤ ਹੋ ਜਾਂਦੇ ਹਨ ਪੁਰਖ,
ਤੇਰੀ ਨਦਰ
ਜਿਨ੍ਹਾਂ ਦੇ ਤੇ ਸੱਚੇ ਪਾਤਸ਼ਾਹ ਤੇਰੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ।
ਮੈਂ ਤਿਸ ਗਈ,
ਉਸ ਪੁਰਖ ਦੀ ਦੇਹ ਦੀ ਹੰਗਤਾ ਸਾਰੀ ਚਲੀ ਗਈ ਹੈ, ਚਲੀ ਜਾਂਦੀ ਹੈ।
ਤੂੰ ਸੰਤੁਸ਼ਟ,
ਹੇ ਮਹਾਰਾਜ ਜਿਨ੍ਹਾਂ ਦੇ ਤਾਈ ਤੂੰ ਪ੍ਰਸੰਨ ਹੋ ਕੇ ਪ੍ਰਸੰਨਤਾ ਕਰਦਾ ਹੈ, ਤੁਸ਼ਟ ਹੁੰਦਾ, ਪ੍ਰਸੰਨ ਹੁੰਦਾ ਹੈ।
ਕਲਮਲ ਤਿਸ ਖਈ,
ਉਹਦੇ ਕਲਮਲ ਜਿਹੜੇ ਕਰਵਲਾਟ ਪਾਉਣ ਵਾਲੇ ਪਾਪ ਹੈ, ਕਲਯੁਗ ਦੇ ਮੈ ਰੂਪ ਪਾਪ, ਕਲ ਅਵਿਦਿਆ ਵਾਲੇ ਮਲ ਦੋਸ਼ ਸਾਰੇ ਤਿਸ
ਤਿਸ ਖਈ,
ਉਹਦੇ ਸਾਰੇ ਖਈ ਨਾਸ਼ ਹੋ ਜਾਂਦੇ ਹਨ।
ਜਿਸ ਕਾ ਸਵਾਮੀ ਵੱਲ,
ਜਿਨ੍ਹਾਂ ਦੇ ਤਰਫ ਹੁੰਦਾ ਇਹ ਸਵਾਮੀ ਅਕਾਲ ਪੁਰਖ ਮਾਲਕ,
ਨਿਰਭਉ ਸੋ ਭਈ,
ਉਹ ਅਕਾਲ ਦੇ ਭੈ ਤੋਂ ਨਿਰਭਉ ਹੋ ਜਾਂਦੇ ਆ, ਸੱਤਾਂ ਭੈਆਂ ਦੀ ਨਿਵਿਰਤੀ ਹੋ ਜਾਂਦੀ ਹੈ।
ਜਿਸ ਨੂੰ ਤੂੰ ਕਿਰਪਾ,
ਜਿਨ੍ਹਾਂ ਦੇ ਤੇ ਮੇਰੇ ਵਾਹਿਗੁਰੂ ਜੀ ਆਪ ਕਿਰਪਾਲੂ ਹੋਏ ਹੋ,
ਸੱਚਾ ਸੋ ਥਿਆਈ,
ਉਹ ਸੱਚਾ ਪੁਰਖ ਥਿਆਈ ਹੁੰਦਾ ਹੈ, ਪਿੱਛੇ ਹੁਣ ਹੋਇਆ ਹੈ ਹੁਣ ਹੁੰਦਾ ਅੱਗੇ ਨੂੰ ਹੋਵੇਗਾ।
ਜਿਸ ਨੂੰ ਤੇਰੀ ਮਾਇਆ,
ਜਿਨ੍ਹਾਂ ਤੇ ਮਾਰਿਆ ਆਪ ਦੀ ਮਿਹਰਬਾਨੀ ਹੈ ਕਿਰਪਾਲਤਾ ਹੈ,
ਨਾ ਪੋਹੈ ਅਗਨਈ,
ਉਹਨੂੰ ਜੇ ਮਾਤਾ ਦੇ ਗਰਭ ਦੀ ਅੱਗ ਬੱਚਿਆਂ ਨੂੰ ਨੀ ਪਾਉਂਦੀ, ਮਾਰਨ ਪਰਾ ਬਾਣੀ ਚ ਨਾਮ ਜਪਾਇਆ ਹੈ ਬੱਚਿਆਂ ਤੋਂ, ਇਸੇ ਪ੍ਰਕਾਰ ਮਾਇਆ ਦੀ ਅੱਗ ਨੀ ਪਾਉਂਦੀ ਉਹਨੂੰ, ਕਾਲ ਦੀ ਅੱਗ ਨੀ ਪਾਉਂਦੀ, ਨਰਕ ਦੀ ਅੱਗ ਉਹਨੂੰ ਪੋਹ ਨੀ ਸਕਦੀ, ਈਰਖਾ ਦੀ ਅੱਗ ਕ੍ਰੋਧ ਦੀ ਅੱਗ ਉਹਨਾਂ ਨੂੰ ਕੋਈ ਨੀ ਪਾਉਂਦੀ ਹੈ, ਲੱਗਦੀ ਹੈ।
ਇਸ ਨੂੰ ਸਦਾ ਦਇਆ,
ਉਸਦੇ ਤੇ ਮਹਾਰਾਜ ਤੁਸੀਂ ਸਦਾ ਸਦਾ ਦਿਆਲਤਾ ਕਰਦੇ ਹੋ,
ਗੁਰ ਤੇ ਮਤ ਲਈ,
ਜਿਹਨਾਂ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਮਤ ਸਿੱਖਿਆ ਗੁਰਾਂ ਤੋਂ ਪ੍ਰਾਪਤ ਕਰ ਲਈ ਹੈ, ਉਹਨਾਂ ਤੇ ਸਦਾ ਆਪਦੀ ਕਿਰਪਾਲਤਾ ਹੈ, ਕਿਰਪਾ ਕਰੋ ਮਹਾਰਾਜ ਗੁਰਮਤ ਦਾ ਦਾਨ ਬਖਸ਼ੋ, ਆਪਦੀ ਸਿੱਖੀ ਪ੍ਰਾਪਤ ਹੋਵੇ।
ਜਿਸ ਨੂੰ ਤੇਰੀ ਮਾਇਆ, ਨਾ ਪੋਹੈ ਅਗਨਈ, ਤਿਸ ਨੂੰ ਸਦਾ ਦਇਆਲ, ਜਿਨ ਗੁਰ ਤੇ ਮਤ ਲਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।